پہرا پیو کھیت دارن مہا لوت سنکیرن جال کوکے جنبک آن کے کوکر کوک بسال.
واہ گرو جی کا خالصہ, واہ گرو جی کی فتح. تو سلطان کہا ہو میاں تیری کون بڑائی, جو تو دہے سو کہاں سوامی, میں مورک کہن نہ جائی. تیرے گن گاواں دہے بجائی, جیسے سچ میں رہوں رجائی. دساں پاتشاہیاں دی آتمک جاگ دی جوت, حاضراں حضور پرم کرپالو دیالو ستگرو تن تن شری گرو گرنتھ صاحب سچے پاتشاہ دے پاون چرنا چ سندھیا ویلے دے سجے ہوئے دیوانا چ حاضریاں بھر رہی گرو کا خاص روپ, ستگران دے پرم پیار چ پروتی ہوئی گرو رنگ ترنگی ہوئی. گرو کا خاص روپ گرو خالصہ ساتھ سنگت, جن کے پاگ بڑے ہیں پائی تن سادھو سنگ مکھ جرے. وڈیاں پاگاں والے ہو نتا پرتی گرو چرنا چ جڑ کے حاضریاں بھر کے دسویں پاتشاہ سربنس دانی چٹیاں باجاں والے شمشیر بہادر ستگرو, جنہاں نے دیا کر کے سانو سرداریاں بخشیاں نے پاتشاہیاں بخشیاں نے, ایسے مہان ستگران دا پاون اتہاس گرو کلگیتر پاتشاہ جی مہاراج جی دی جیون کتھا بہت ہی ادب ستکار شردا بھاونا نال سربن کر رہے. سری آنندپور صاحب دا بڑا وڈا بھاری جنگ ہو رہا ہے, پہاڑی راجیاں دی مدد واسطے اورنگزیب دے حکم نال صوبہ سرہند وزیر خان بڑی بڑی بھاری کمک لے کے فوج لے کے آیا ہے. پہاڑی راجیاں نال رل کے انہاں نے بڑے زور دا حلہ گرو خالصے تے کیتا ہے. کلگی دھر جی باہری نرمو گڑھ وکھے آسن لائے ہوئے نے, اتھے ہی سنگھاں نے مورچہ بندی کر کے چاراں پاسیاں تو ہندا ہویا ویریاں دا حملہ او دا بڑا ڈٹ کے مقابلہ کیتا. خود کلگی دھر پاتشاہ جی مہاراج جی نے دشمن دا زور پیندیاں ویکھ کے اپنی کمان چو تکھے تیر چلا کے ویریاں نو چھاتیاں پروئیاں ہن. ستگران دے وڈے صاحب جادے بابا اجیت سنگھ جی بڑی بڑی پاری دلیری نل لڑے نے, اپنے پتا وانگو تنہ نے بھی انیکاں تیر چلا کے دشمنان دیاں چھاتیاں بنیاں نے. سارا دن جنگ ہویا پر صوبہ سرہند تے اودیاں فوجاں ستگران دے سنگھاں دے مورچیاں تک نہیں پہنچ سکیاں. آخرکار شام دا سماں پی گیا ہو گیا, سندھیا ویلے انہاں نے مناسب سمجھیا कि अपनी फौज इन्होंने पिछा हटा लिया। इधर कलगीधर पातशाह जी महाराज जी सिंघा नू दलेरी बख्शदे ने, बहादरी बख्श रहे ने, पर इधर पहाड़ियां दे सूबे सरहंद दी फौज दे दंद खट्टे हो गए। सैकड़े नहीं हजारां दी गिणती विच इन्हां दे बड़े बड़े वड्डे सूरमे जंग दे मैदान विच सतगुरां दे सिंघां हत्थों गुरु हत्थों मारे गए ने। आओ जिवें पहाड़ी राजे ते सूबा सरहंद वजीर खां आपस विच सलाहां कर रहे ने, पर दसवें पातशाह जी महाराज जी ऐसे निडर और उन्हां दे सिंह सूरमे इतने निडर कि निरभयता नाल दलेरी नाल उसे तरह मुकाबला कर रहे ने। सरवण करिए कलगियां वाले चोजी प्रीतम दे पवित्र चरणा दा ध्यान अपने हिरदयां च धारण करदे होया आप दे जीवन ते रसना दे कल्याण नमित आखिए जी सतनाम
श्री वाहे गुरु साहिब जी।
सतनाम
श्री वाहे गुरु साहिब जी। दोहरा पयो खेत दारुन महा लोथ संकीरण जाल।
बड़ा भयानक जंग होया, बड़ा भयानक युद्ध होया और इस महायुद्ध दे विच लोथां दे संकीरण जाल यानी कि दोवां पासयां दे दलां दे सूरमयां दीयां लोथां ओ जंग दे मैदान विच रण भूमि विच खिंडियां होईयां हन।
ऊकै जंबुक आनकै कूकर कूक बिसाल।
अनेका मासाहारी जीव जंग दे मैदान च फिर रहे ने, कूक रहे ने, अनेका मासाहारी जानवर गिद्दड़ कुत्ते ए आके सूरमिया दा मास पख रहे ने और उची उची आवाज दे विच शाम दा समय रात दा हनेरा पै रहा है और बड़ी भयानक आवाज दे विच कूक दे हन।
चौपाई निज गण के गण लै कर संग।
उधर जेड़ा रुद्र है ओ अपने गण लै के अपने नाल दे जितने उदे गण ने उना नू नाल लै के जंग दे मैदान विच आ पहुंचया है।
पिचरे रुदर रुदर कर अंग।
और वो जेड़ा रुदर है ग्यारह रुदर मन्ने जांदे ने ओ ग्यारह दे ग्यारह रुदर जंग दे मैदान दे विच बड़े भयानक अंग करके फिर रहे हन।
बृंद जोगनी पीवत श्रोण।
अनेकां जोगनियां जेड़ियां ने ओ आ पहुंचियां ने जंग दे मैदान विच सूरमिया दा लहू पी रही ने। खप्पर उन्हां ने हत्थां विच फड़े हुए ने, उन्हां खप्परां दे विच सूरमिया दा लहू पा के ओ पखदियां ने पींदियां हन।
बोल भयंकर सुनियत श्रोण।
और बड़ा भयंकर बोल कन्ना विच सुनिया जांदा है, मसाणा विचों हड़ हड़ दी आवाज सुनाई दिंदी है। जेडे सूरमे मरे पए ने उना दे शरीरां दे विच्चों भी अनक प्रकार दियां भयानक आवाजां आउंदियां हन।
परे हजारों हया हथियार।
हजारां दी गिणती विच घोड़े मरे पए ने, हथियार शस्त्र ओ जंग दे मैदान विच हजारां दी गिणती च खिंडे होए हन।
नै कायल की करी संभार।
इत्थों तक के सूबे सरहंद दे जेड़े सिपाही जंग दे मैदान च कायल होए ने, जख्मी होए ने, उन्हां जख्मियां दी भी उन्हां ने संभाल नहीं कीती। इन्ना ज्यादा भाजड़ पई इन्हां नूं कि अपने जेड़े इन्हां दे जख्मी सन उन्हां जख्मियां दी भी इन्हां ने संभाल नहीं कीती।
जिस छिन जीवत पी मर गए।
उस समय जेड़े जंग दे मैदान च जीवंदे सी ना, जख्मी सी कल्ले पर उठ नहीं सन सकदे, ओ जख्मां दे नाल जीवंदे ही मारे गए इलाज तो बिना ही। ਉਹਨਾਂ ਦਾ ਕੋਈ ਇਲਾਜ ਨਹੀਂ ਹੋ ਸਕਿਆ, ਨਾ ਹੀ ਉਹਨਾਂ ਨੂੰ ਕੋਈ ਚੁੱਕ ਕੇ ਲੈ ਕੇ ਗਿਆ। ਉਹ ਜੀਵਦੇ ਹੀ ਉਸ ਵੇਲੇ ਜੰਗ ਦੇ ਮੈਦਾਨ ਵਿੱਚ ਮਾਰੇ ਗਏ।
ਬਨ ਕੇ ਜੀਵ ਮਾਸ ਭਖ ਲਏ,
ਔਰ ਜਿਹੜੇ ਜੰਗਲ ਦੇ ਜਾਨਵਰ ਨੇ ਉਹ ਆ ਕੇ ਇਹਨਾਂ ਦਾ ਮਾਸ ਖਾ ਰਹੇ ਹਨ।
ਪਰੀ ਮਾਰ ਤੁਰਕਨ ਪਰ ਗਾਡੀ,
ਤੁਰਕਾਂ ਦੇ ਉੱਤੇ ਬੜੀ ਭਾਰੀ ਮਾਰ ਮਚੀ ਹੈ ਖਾਲਸੇ ਦੀ। ਇਹਨਾਂ ਮਲੇਛਾਂ ਦੇ ਉੱਤੇ ਬੜੇ ਜ਼ੋਰ ਦਾ ਹਮਲਾ ਖਾਲਸੇ ਦਾ ਹੋਇਆ।
ਮਹਾ ਸੋਗ ਜੁੱਤ ਪੀੜਾ ਬਾਡੀ,
ਮਹਾ ਭਾਰੀ ਸੋਗ ਦੇ ਸਹਿਤ ਇਹਨਾਂ ਦੇ ਅੰਦਰ ਪੀੜਾ ਵਧੀ ਹੈ। ਬੜਾ ਵੱਡਾ ਭਾਰੀ ਸੋਗ ਇਹਨਾਂ ਦੇ ਮਨਾਂ ਵਿੱਚ ਚੱਲਿਆ, ਸੋਗ ਦੀਆਂ ਲਹਿਰਾਂ ਇਹਨਾਂ ਦੇ ਮਨਾਂ ਵਿੱਚ ਦੌੜੀਆਂ ਹਨ।
ਰਹੋ ਵਜੀਦ ਖਾਨ ਚਿਤ ਚਿਤਵਤ,
ਉਧਰ ਵਜ਼ੀਰ ਖਾਂ ਆਪਣੇ ਚਿਤ ਵਿੱਚ ਚਿਤ ਵਧਾ ਰਿਹਾ, ਆਪਣੇ ਮਨ ਦੇ ਵਿੱਚ ਸੋਚਦਾ ਰਹਿ ਗਿਆ।
ਇਹ ਮਮ ਲਸ਼ਕਰ ਪਰ ਕਿਆ ਬਿਤਵਤ,
ਸੋਚਦਾ ਵਜ਼ੀਰ ਖਾਂ ਉਹਨੇ ਕਦੇ ਇਹੋ ਜਿਹਾ ਜੰਗ ਵੇਖਿਆ ਹੀ ਨਹੀਂ ਸੀ, ਪਹਿਲਾਂ ਵਾਰ ਖਾਲਸੇ ਨਾਲ ਪਹਿਲੀ ਵਾਰ ਭੇੜ ਪਿਆ, ਸਿੰਘਾਂ ਦੇ ਡਾਢੇ ਹੱਥ ਵਜ਼ੀਰ ਖਾਂ ਨੇ ਪਹਿਲੀ ਵਾਰ ਵੇਖੇ ਸਨ। ਸੋਚਦਾ ਆਹ ਮੇਰੇ ਲਸ਼ਕਰ ਨੂੰ ਕੀ ਹੋ ਗਿਆ, ਆਹ ਅਚਾਨਕ ਮੇਰੀ ਫੌਜ ਨੂੰ ਕੀ ਹੋ ਗਿਆ, ਹਜ਼ਾਰਾਂ ਦੀ ਗਿਣਤੀ ਚ ਮੇਰੇ ਸੂਰਮੇ ਮਾਰੇ ਗਏ ਹਨ।
ਜਾਨੀ ਗਈ ਨਾ ਕੁਛ ਬੁੱਧ ਮਨ ਤੇ,
ਕਹਿੰਦਾ ਮਨ ਕਰਕੇ ਬੁੱਧੀ ਕਰਕੇ ਕੁਝ ਸਮਝ ਹੀ ਨਹੀਂ ਆ ਰਿਹਾ, ਜਾਣਿਆ ਹੀ ਨਹੀਂ ਜਾ ਰਿਹਾ ਕਿ ਹੋਇਆ ਕੀ ਹੈ, ਇਹ ਸਾਡੇ ਨਾਲ ਵਰਤਿਆ ਕੀ ਹੈ, ਕਿੱਦਾਂ ਦਾ ਕਹਿਰ ਵਰਤਿਆ। ਕਹਿੰਦੇ ਏਦਾਂ ਜਾਪਦਾ ਸੀ ਜਿਵੇਂ ਕਿਆਮਤ ਦਾ ਰੋਜ਼ ਆ ਗਿਆ ਹੋਵੇ, ਜਿਵੇਂ ਕਿਆਮਤ ਦਾ ਦਿਨ ਆ ਗਿਆ ਹੋਵੇ।
ਝੂਰੇ ਉਪਾਏ ਪਰਾਜੈ ਰਨ ਤੇ,
ਅੱਜ ਜੰਗ ਦੇ ਮੈਦਾਨ ਵਿੱਚ ਹਾਰ ਪ੍ਰਾਪਤ ਹੋਈ ਹੈ ਵਜ਼ੀਰ ਖਾਂ ਨੂੰ, ਤੇ ਹਾਰ ਪ੍ਰਾਪਤ ਕਰਕੇ ਆਪਣੇ ਮਨ ਵਿੱਚ ਝੂਰਦਾ ਹੈ, ਆਪਣੇ ਮਨ ਹੀ ਮਨ ਅਨੇਕ ਪ੍ਰਕਾਰ ਦੇ ਨਾਲ ਝੂਰਦਾ ਹੈ।
ਸਿੰਘ ਅਲਪ ਹੀ ਹਤੇ ਨ ਗਏ,
ਕਹਿੰਦਾ ਵੀ ਸਿੰਘ ਵੀ ਥੋੜੇ ਸੀ, ਕੋਈ ਬਹੁਤੇ ਨਹੀਂ ਸੀ, ਸਾਡੇ ਸਾਹਮਣੇ ਕੀ ਸੀ ਉਹ, ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਸੀ, ਥੋੜੇ ਗਿਣਤੀ ਦੇ ਸਿੰਘ ਸਨ, ਉਹ ਵੀ ਸਾਡੇ ਕੋਲੋਂ ਮਾਰੇ ਨਹੀਂ ਗਏ, ਉਹ ਵੀ ਸਾਡੇ ਕੋਲੋਂ ਖਤਮ ਨਹੀਂ ਕੀਤੇ ਗਏ।
ਰਹੇ ਮਵਾਸੀ ਬੱਡ ਬਲ ਕੀਏ,
ਉਹ ਸਿੰਘ ਉਸੇ ਤਰ੍ਹਾਂ ਮਵਾਸੀ ਬਣ ਕੇ ਆਕੀ ਬਣ ਕੇ ਰਹੇ ਨੇ, ਅਸੀਂ ਆਪਣਾ ਪੂਰਾ ਬਲ ਪੂਰਾ ਜ਼ੋਰ ਤਾਣ ਲਾ ਹਟੇ ਆ, ਪਰ ਸਾਡਾ ਜ਼ੋਰ ਸਾਡਾ ਤਾਣ ਕੋਈ ਕੰਮ ਨਹੀਂ ਕਰ ਸਕਿਆ।
ਓਟ ਦੁਰਗ ਕੀ ਓਟ ਨਾ ਕੋਈ,
ਉਹਨਾਂ ਦੇ ਕੋਲ ਕਿਸੇ ਕਿਲੇ ਦੀ ਓਟ ਕੋਈ ਨਹੀਂ, ਜਾਂ ਤਾਂ ਹੋਵੇ ਨਾ ਵੀ ਉਹ ਕਿਲੇ ਦਾ ਆਸਰਾ ਲੈ ਕੇ ਲੜਦੇ ਹੋਣ ਤੇ ਸਾਡਾ ਮੁਕਾਬਲਾ ਤਾਂ ਸਖਤ ਹੋਇਆ। ਕਹਿੰਦਾ ਵੀ ਉਹਨਾਂ ਦੇ ਕੋਲ ਕੋਈ ਕਿਲਾ ਨਹੀਂ ਸੀ, ਕੋਈ ਓਟ ਨਹੀਂ ਸੀ, ਸਾਹਮਣੇ ਜ਼ਮੀਨਾਂ ਤੇ ਮੋਰਚੇ ਲਾਏ ਸੀ, ਮੈਦਾਨ ਦੇ ਵਿੱਚ ਰੜੇ ਮੈਦਾਨ ਦੇ ਵਿੱਚ ਉਹ ਸਾਡੇ ਨਾਲ ਲੜ ਰਹੇ ਸੀ, ਕੋਈ ਉਹਨਾਂ ਕੋਲ ਕਿਲਾ ਨਹੀਂ, ਕੋਈ ਓਟ ਨਹੀਂ, ਫਿਰ ਵੀ ਸਾਡੇ ਨਾਲ ਇਤਨਾ ਭਾਰੀ ਮੁਕਾਬਲਾ ਉਹਨਾਂ ਨੇ ਕੀਤਾ ਹੈ।
ਵਿੱਚ ਮੈਦਾਨ ਮੋਰਚੇ ਹੋਈ,
ਮੈਦਾਨ ਦੇ ਵਿੱਚ ਉਹਨਾਂ ਨੇ ਮੋਰਚੇ ਲਾਏ ਹੋਏ ਸਨ, ਸਾਹਮਣੇ ਮੈਦਾਨੀ ਇਲਾਕਾ ਹੈ, ਰੜਾ ਇਲਾਕਾ ਹੈ, ਰੜੇ ਮੈਦਾਨ ਦੇ ਵਿੱਚ ਉਹਨਾਂ ਦੇ ਮੋਰਚੇ ਲੱਗੇ ਹੋਏ ਨੇ।
ਮਰੇ ਹਜ਼ਾਰੋਂ ਵੀਰ ਤੁਰੰਗ,
ਔਰ ਸਾਡੇ ਹਜ਼ਾਰਾਂ ਸੂਰਮੇ ਘੋੜੇ ਜੰਗ ਦੇ ਮੈਦਾਨ ਵਿੱਚ ਉਹਨਾਂ ਦੇ ਹੱਥੀ ਮਾਰੇ ਗਏ ਹਨ।
ਨਹੀਂ ਸੰਭਾਰੇ ਕਾਇਲ ਜੰਗ,
ਇੱਥੋਂ ਤੱਕ ਕਿ ਜਿਹੜੇ ਸਾਡੇ ਕਾਇਲ ਨੇ ਅਸੀਂ ਉਹਨਾਂ ਨੂੰ ਵੀ ਸੰਭਾਲ ਨਹੀਂ ਸਕੇ। ਵਜ਼ੀਰ ਖਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਜਿਹੜੇ ਸਾਡੇ ਜ਼ਖਮੀ ਹੋਏ ਨੇ ਬੰਦੇ ਜੰਗ ਦੇ ਮੈਦਾਨ ਵਿੱਚ, ਅਸੀਂ ਆਪਣੇ ਜ਼ਖਮੀਆਂ ਨੂੰ ਵੀ ਸੰਭਾਲ ਕੇ ਨਹੀਂ ਲਿਆ ਸਕੇ।
ਇਤਿਆਦਕ ਪਛਤਾਵਤ ਰਹੇ ਹੋ,
ਇਹਦਾ ਵਜ਼ੀਰ ਖਾਂ ਆਪਣੇ ਮਨ ਚ ਬੜਾ ਪਛਤਾਉਂਦਾ, ਬੜਾ ਭਾਰੀ ਪਛਤਾਵਾ ਆਪਣੇ ਮਨ ਵਿਚ ਕਰਦਾ ਹੈ।
ਗੁਰ ਪ੍ਰਤਾਪ ਨੇ ਮੂਰਖ ਲਹੇ ਹੋ,
ਪਰ ਮੂਰਖ ਸਤਿਗੁਰਾਂ ਦਾ ਪ੍ਰਤਾਪ ਨਹੀਂ ਜਾਣਦਾ ਕਿ ਇਹ ਤਾਂ ਤੂੰ ਥੋੜੀ ਫੌਜ ਲਿਆਇਆ, ਭਾਵੇਂ ਤੂੰ ਆਪਣੇ ਹਿਸਾਬ ਨਾਲ ਲੱਖਾਂ ਦੀ ਫੌਜ ਲਿਆਇਆ, ਤੂੰ ਸਾਰੇ ਕਾਇਨਾਤ ਦੀ ਫੌਜ ਵੀ ਆਪਣੇ ਨਾਲ ਲੈ ਆਉਂਦਾ, ਤਾਂ ਵੀ ਗੁਰੂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਨੂੰ ਜਿੱਤ ਨਹੀਂ ਸਕਦਾ, ਕਿਉਂਕਿ ਉਹ ਮਹਾਰਾਜ ਆਪ ਪਰਮੇਸ਼ਵਰ ਨੇ, ਆਪ ਅਕਾਲ ਪੁਰਖ ਦਾ ਸਵਰੂਪ ਨੇ, ਉਹਨਾਂ ਨਾਲ ਲੜ ਕੇ ਤੂੰ ਕਦੇ ਵੀ ਨਹੀਂ ਜਿੱਤ ਸਕਦਾ, ਸਤਿਗੁਰਾਂ ਦਾ ਪ੍ਰਤਾਪ ਇਹ ਮੂਰਖ ਨਹੀਂ ਜਾਣ ਸਕਿਆ।
ਭੀਮ ਚੰਦ ਕੈ ਲੂਰੀ ਗਏ ਓ।
ਜਦੋਂ ਸ਼ਾਮ ਦਾ ਸਮਾਂ ਹੋ ਗਿਆ, ਵਜ਼ੀਰ ਖਾਨ ਨੇ ਡੇਰਾ ਕਰ ਲਿਆ ਤੇ ਭੀਮ ਚੰਦ ਹੋਣੀ ਹਲੇ ਮਿਲੇ ਨਹੀਂ ਸੀ ਵਜ਼ੀਰ ਖਾਨ ਨੂੰ, ਅੱਜ ਹੀ ਆਇਆ ਸੀ। ਆਉਂਦਿਆਂ ਉਹ ਜੰਗ ਦੇ ਵਿਚ ਰੁੱਝ ਗਿਆ। ਤੋ ਭੀਮ ਚੰਦ ਤੇ ਜਿਹੜੇ ਹੋਰ ਪਹਾੜੀ ਰਾਜੇ ਨੇ ਇਹ ਇਕੱਠੇ ਹੋ ਕੇ ਸੂਬੇ ਸਰਹੰਦ ਵਜ਼ੀਰ ਖਾਂ ਕੋਲ ਆਏ ਹਨ।
ਊਪ ਚੰਦ ਹੰਡੂਰੀ ਲਏ
ਓ, ਆਪਣੇ ਨਾਲ ਰਾਜੇ ਭੂਪ ਚੰਦ ਹੰਡੂਰੀਏ ਨੂੰ ਵੀ ਲਿਆ ਹੈ।
ਮਿਲੇ ਜਾਏ ਚੁੱਕ ਕਰੀ ਸਲਾਮ,
ਆ ਕੇ ਵਜ਼ੀਰ ਖਾਂ ਨੂੰ ਮਿਲੇ ਨੇ, ਚੁੱਕ ਕੇ ਵਜ਼ੀਰ ਖਾਂ ਨੂੰ ਇਨ੍ਹਾਂ ਨੇ ਸਲਾਮ ਕੀਤੀ ਹੈ।
ਭਾਖੇ ਗੁਰ ਅਹਿਵਾਲ ਤਮਾਮੂ,
ਇਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਵੱਲ ਦਾ ਜਿਹੜਾ ਸਾਰਾ ਅਹਿਵਾਲ ਹੈ ਕਿ ਗੁਰੂ ਜੀ ਕਿਵੇਂ ਲੜਦੇ ਨੇ, ਕਿਵੇਂ ਜੰਗ, ਕਿਉਂਕਿ ਪਹਾੜੀਆਂ ਨੂੰ ਤਾਂ ਪਤਾ ਸੀ ਕਈ ਵਾਰੀ ਲੜ ਹਟੇ ਨੇ। ਵਜ਼ੀਰ ਖਾਂ ਪਹਿਲੀ ਵਾਰ ਆਇਆ ਸੀ ਲੜਨ ਵਾਸਤੇ। ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਦਾ ਜਿੰਨਾ ਅਹਿਵਾਲ ਸੀ ਉਹ ਵਜ਼ੀਰ ਖਾਂ ਨੂੰ ਦੱਸਿਆ ਹੈ।
ਮਹਾਸੂਰਮਾ ਅਤ ਤਨੂ ਤਾਰੀ,
ਕਹਿਣ ਲੱਗੇ ਵਜ਼ੀਰ ਖਾਂ ਜੀ, ਸੂਬਾ ਸਰਹੰਦ ਜੀ, ਗੁਰੂ ਬੜਾ ਸੂਰਮਾ ਹੈ, ਗੁਰੂ ਬੜਾ ਦਲੇਰ ਹੈ। ਦੁਸ਼ਮਣ ਦੇ ਮੂੰਹ ਇਹ ਗੱਲ ਹੋ ਰਹੀ ਹੈ, ਦੁਸ਼ਮਣ ਨੇ ਪਹਾੜੀ ਰਾਜੇ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੂਰਮਤਾਈ ਦਾ ਲੋਹਾ ਮੰਨਦੇ ਨੇ। ਕਹਿੰਦੇ ਗੁਰੂ ਜੀ ਬੜੇ ਦਲੇਰ ਨੇ ਔਰ ਬੜੇ ਵੱਡੇ ਤਨਖ ਧਾਰੀ ਨੇ, ਅੱਜ ਉਨ੍ਹਾਂ ਦੇ ਤੀਰ ਚੱਲਦੇ ਤੂੰ ਵੇਖ ਹੀ ਲਏ ਹੋਣੇ ਨੇ ਕਿ ਉਨ੍ਹਾਂ ਦਾ ਇਕ ਇਕ ਤੀਰ ਸਾਡੇ ਦਸਾਂ ਦਸਾਂ ਸੂਰਮਿਆਂ ਦੀਆਂ ਛਾਤੀਆਂ ਨੂੰ ਬਿੰਨ ਕੇ ਪਾਰ ਨਿਕਲ ਜਾਂਦਾ। ਇਹੋ ਜੇ ਮਹਾਨ ਧਨਰ ਧਾਰੀ ਤਨਖ ਧਾਰੀ ਹਨ ਗੁਰੂ ਜੀ।
ਹਮ ਨਿਤ ਕਰਤ ਰਹੇ ਰਣ ਪਾਰੀ,
ਅਸੀਂ ਨਿਤ ਜੰਗ ਕਰਦੇ ਰਹੇ ਹਾਂ, ਅਸੀਂ ਰੋਜ਼ ਗੁਰੂ ਜੀ ਦੇ ਨਾਲ ਇੱਥੇ ਜੰਗ ਕਰਦੇ ਰਹੇ ਹਾਂ।
ਕਾਢੇ ਆਨੰਦਪੁਰ ਬਾਹਰ ਲਿਆਏ,
ਵੇਖੋ ਅਸੀਂ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਚੋਂ ਕੱਢ ਕੇ ਬਾਹਰ ਲਿਆਏ ਹਾਂ। ਇੱਥੋਂ ਹੁਣ ਇਨ੍ਹਾਂ ਦੀ ਨੀਅਤ ਸਾਫ਼ ਹੋ ਰਹੀ ਹੈ ਕਿ ਪਹਾੜੀ ਰਾਜਿਆਂ ਨੇ ਜਾਣ ਬੁੱਝ ਕੇ ਗਊ ਦੀ ਕਸਮ ਦਿੱਤੀ ਸੀ ਗੁਰੂ ਸਾਹਿਬ ਜੀ ਨੂੰ। ਇਨ੍ਹਾਂ ਦੀ ਮਨਸਾ ਹੀ ਇਹ ਸੀ ਕਿ ਗੁਰੂ ਜੀ ਬਾਹਰ ਆਉਣਗੇ ਤੇ ਅਸੀਂ ਹਮਲਾ ਕਰਾਂਗੇ। ਇਹ ਹੁਣ ਦੱਸ ਰਹੇ ਨੇ ਵਜ਼ੀਰ ਖਾਂ ਨੂੰ, ਹੈ ਤਾਂ ਇਨ੍ਹਾਂ ਦੀ ਕਾਇਰਤਾ ਪਰ ਆਪਣੇ ਵੱਲੋਂ ਆਪਣੀ ਬਹਾਦਰੀ ਦੱਸ ਰਹੇ ਨੇ ਵਜ਼ੀਰ ਖਾਂ ਨੂੰ। ਕਹਿੰਦੇ ਜੀ ਅਸੀਂ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢ ਕੇ ਲਿਆਏ ਹਾਂ।
ਅਬ ਗੈ ਲੈ ਹੈ ਜਾਨ ਨਾ ਪਾਏ,
ਹੁਣ ਅਸੀਂ ਗੁਰੂ ਜੀ ਨੂੰ ਪਕੜ ਸਕਦੇ ਹਾਂ ਕਿਉਂਕਿ ਉਹ ਬਾਹਰ ਰੜੇ ਮੈਦਾਨ ਵਿੱਚ ਆ ਗਏ ਨੇ, ਉਨ੍ਹਾਂ ਨੂੰ ਪਕੜ ਸਕਦੇ ਹਾਂ, ਉਨ੍ਹਾਂ ਨੂੰ ਜਾਣ ਨਹੀਂ ਦਿਆਂਗੇ।
ਹਜ਼ਰਤ ਕੇ ਸਮੀਪ ਪਹੁੰਚਾਵੇ,
ਗੁਰੂ ਜੀ ਨੂੰ ਪਕੜ ਕੇ ਗ੍ਰਿਫ਼ਤਾਰ ਕਰਕੇ ਅਸੀਂ ਹਜ਼ਰਤ ਦੇ ਕੋਲ ਯਾਨੀ ਕਿ ਨੁਰੰਗੇ ਦੇ ਕੋਲ ਜਾ ਕੇ ਬਾਦਸ਼ਾਹ ਕੋਲ ਪੇਸ਼ ਕਰਾਂਗੇ।
ਤਬ ਨਚਿੰਤੋਵੇ ਦਿਵਸ ਬਿਤਾਵੇ,
ਜਦੋਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਬਾਦਸ਼ਾਹ ਕੋਲ ਭੇਜ ਦਿਆਂਗੇ ਫਿਰ ਅਸੀਂ ਨਿਸ਼ਚਿੰਤ ਹੋ ਕੇ ਆਪਣੇ ਦਿਨ ਬਤੀਤ ਕਰਾਂਗੇ, ਆਪਣਾ ਰਾਜ ਕਮਾਵਾਂਗੇ।
ਕਹੋ ਵਜ਼ੀਰ ਖਾਂ ਨਿਪਸੰਗ,
ਉਸ ਵੇਲੇ ਵਜ਼ੀਰ ਖਾਂ ਬੋਲਿਆ, ਕਹਿਣ ਲੱਗਾ ਇਨ੍ਹਾਂ ਰਾਜਿਆਂ ਨੂੰ,
ਪਯੋ ਆਜ ਪੀ ਦੀਰਗ ਜੰਗ,
ਉਹ ਪਹਾੜੀ ਰਾਜੇ ਸੁਣੋ ਮੇਰੀ ਗੱਲ ਧਿਆਨ ਦੇ ਨਾਲ, ਅੱਜ ਕਿੱਡਾ ਵੱਡਾ ਜੰਗ ਹੋਇਆ, ਅੱਜ ਕੋਈ ਛੋਟਾ ਜੰਗ ਸੀ, ਅੱਜ ਕਿੰਨੇ ਜ਼ੋਰ ਦਾ ਘਮਾਸਾਨ ਜੰਗ ਹੋਇਆ, ਮੇਰੀ ਫੌਜ ਨੇ ਕਿੰਨੇ ਜ਼ੋਰ ਦੇ ਨਾਲ ਹਮਲਾ ਕੀਤਾ ਹੈ।
ਤੁਮ ਤਨ ਦੇ ਕਰ ਲੜੇ ਨਾ ਕੋਈ,
ਪਰ ਤੁਹਾਡੇ ਵਿੱਚੋਂ ਮੈਨੂੰ ਕੋਈ ਲੜਦਾ ਨਜ਼ਰ ਨਹੀਂ ਆਇਆ, ਅੱਜ ਮੈਂ ਕੱਲਾ ਲੜਦਾ ਰਿਹਾ ਆਪਣੀ ਫੌਜ ਲੈ ਕੇ, ਤੁਸੀਂ ਕਿੱਥੇ ਸੀ? ਹੁਣ ਆ ਗਏ ਤੁਸੀਂ ਰਾਤ ਨੂੰ ਮੈਨੂੰ ਮਿਲਣ ਵਾਸਤੇ, ਦਿਨੇ ਕਿੱਥੇ ਸੀ? ਦਿਨੇ ਤਾਂ ਤੁਹਾਡੀਆਂ ਸ਼ਕਲਾਂ ਨੀ ਮੈਨੂੰ ਦਿਸੀਆਂ ਲੜਦਿਆਂ ਨੂੰ, ਤੁਸੀਂ ਤਨ ਦੇ ਕੇ ਜੰਗ ਦੇ ਮੈਦਾਨ ਵਿਚ ਨਹੀਂ ਲੜੇ।
ਆਪਣੇ ਚਮੂ ਮੈਂ ਸਗਰੀ ਢੋਈ,
ਮੈਂ ਆਪਣੀ ਫੌਜ ਸਾਰੀ ਢੋ ਕੇ ਲੈ ਕੇ ਗਿਆ ਸੀ, ਮੈਂ ਆਪਣਾ ਦਲ ਸਾਰਾ ਇਕੱਠਾ ਕਰਕੇ ਲੈ ਕੇ ਗਿਆ ਸੀ।
ਮਰੇ ਸੈਂਕਰੇ ਸੋ ਪੱਟ ਤੁਰੰਗ,
ਵੇਖੋ ਮੇਰੇ ਕਿੰਨੇ ਸੂਰਮੇ ਕਿੰਨੇ ਘੋੜੇ ਜੰਗ ਦੇ ਵਿਚ ਮਾਰੇ ਗਏ ਹਨ।
ਮਰੇ ਹਜ਼ਾਰੋਂ ਘਾਇਲ ਅੰਗ,
ਹਜ਼ਾਰਾਂ ਸੂਰਮੇ ਮੇਰੇ ਘਾਇਲ ਹੋਏ ਪਏ ਨੇ, ਜ਼ਖਮੀ ਹੋਏ ਪਏ ਨੇ, ਜਿਨ੍ਹਾਂ ਦੇ ਸਰੀਰਾਂ ਤੇ ਬੜੇ ਡੂੰਘੇ ਜ਼ਖਮ ਲੱਗੇ ਨੇ, ਜਿਹੜੇ ਲੜਨ ਜੋਗੇ ਨਹੀਂ ਰਹੇ।
ਬੈਠ ਮੋਰਚਨ ਮਾਰ ਮਚਾਈ,
ਉਹਨਾਂ ਨੇ ਤਾਂ ਮੋਰਚਿਆਂ ਵਿੱਚ ਹੀ ਬਹਿ ਕੇ ਲੜਾਈ ਕੀਤੀ, ਬਾਹਰ ਵੀ ਨਹੀਂ ਆਏ ਮੋਰਚਿਆਂ ਚੋਂ, ਮੋਰਚਿਆਂ ਦੇ ਵਿੱਚ ਬਹਿ ਕੇ ਉਹਨਾਂ ਨੇ ਇੰਨਾ ਭਿਆਨਕ ਜੰਗ ਲੜਿਆ ਹੈ।
ਹਮ ਮੈਦਾਨ ਸਨ ਮੁਖ ਬੋਕਾਈ,
ਔਰ ਅਸੀਂ ਮੈਦਾਨ ਦੇ ਵਿੱਚ ਖੜੇ, ਸਾਡਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ।
ਨਹੀਂ ਪ੍ਰਾਤ ਕੋ ਪਾਵੇ ਜੰਗ,
ਕਹਿੰਦਾ ਹੁਣ ਆਪਾਂ ਅੱਜ ਇੰਨਾ ਜ਼ਿਆਦਾ ਥੱਕ ਗਏ, ਇੱਕ ਤਾਂ ਅਸੀਂ ਪਿੱਛੋਂ ਟੁਰ ਕੇ ਆਏ ਹਾਂ ਉਹਦੀ ਥਕਾਵਟ, ਦੂਜਾ ਅੱਜ ਜੰਗ ਲੜਿਆ, ਸਾਡੇ ਬੰਦੇ ਬੜੇ ਜ਼ਖਮੀ ਹੋ ਗਏ ਨੇ, ਉਹਨਾਂ ਦੀ ਸਾਰਿਆਂ ਦੀ ਸੰਭਾਲ ਕਰਨੀ, ਵੇਖਣਾ ਕੌਣ ਮਰਿਆ ਕੌਣ ਜਿਉਂਦਾ, ਇਸ ਕਰਕੇ ਹੁਣ ਕੱਲ ਮੈਂ ਲੜਾਈ ਨਹੀਂ ਕਰਨੀ, ਕੱਲ ਦਾ ਦਿਨ ਆਰਾਮ ਕਰਾਂਗੇ, ਕੱਲ ਦਾ ਦਿਨ ਮੈਂ ਹੁਣ ਜੰਗ ਨਹੀਂ ਲੜਨਾ।
ਸੰਭਾਰੇ ਮ੍ਰਿਤਯੂ ਕਾਇਲ ਅੰਗ,
ਕੱਲ ਦਾ ਦਿਨ ਜੰਗ ਨਹੀਂ ਲੜਨਾ, ਕੱਲ ਜਿਹੜੇ ਕਾਇਲ ਨੇ ਜ਼ਖਮੀ ਨੇ ਜਾਂ ਜਿਹੜੇ ਮਰ ਗਏ ਨੇ ਉਹਨਾਂ ਨੂੰ ਸੰਭਾਲਣਾ ਹੈ।
ਪਰਸੋਂ ਦੇਹ ਜੋਰ ਬੋਲਰੇ,
ਕੱਲ ਦਾ ਦਿਨ ਆਰਾਮ ਕਰਾਂਗੇ, ਪਰਸੋਂ ਸਵੇਰੇ ਫਿਰ ਆਪਾਂ ਹਮਲਾ ਕਰਾਂਗੇ, ਪਰਸੋਂ ਫੇਰ ਦੁਬਾਰਾ ਆਪਾਂ ਜੰਗ ਲੜਾਂਗੇ।
ਘੇਰ ਚੁਗਿਰ ਦੇ ਗਹਿ ਬੋ ਕਰੇ,
ਔਰ ਚੁਗਿਰਦਿਓ ਘੇਰਾ ਪਾਵਾਂਗੇ, ਇਹ ਨਾ ਹੋਵੇ ਕਿ ਤੁਸੀਂ ਫੇਰ ਨਾ ਆਓ, ਕਹਿੰਦਾ ਤੁਹਾਨੂੰ ਵੀ ਮੇਰੇ ਨਾਲ ਆਉਣਾ ਪਵੇਗਾ, ਪਰਸੋਂ ਆਪਾਂ ਚੁਗਿਰਦਿਓ ਚਾਰੇ ਪਾਸਿਓ ਘੇਰਾ ਪਾਵਾਂਗੇ।
ਬੋਲੇ ਓ ਭੂਪ ਚੰਦ ਹੰਡੂਰੀ,
ਜਦੋਂ ਵਜ਼ੀਰ ਖਾਨ ਨੇ ਆਪਣਾ ਇਹ ਫੈਸਲਾ ਸੁਣਾਇਆ, ਭੂਪ ਚੰਦ ਹੰਡੂਰੀਆ ਉਸ ਵੇਲੇ ਬੋਲਿਆ, ਕਹਿਣ ਲੱਗਾ
ਰਾਵਰ ਕਹੀ ਬਾਰ ਤਾਰੂਰੀ,
ਕਹਿਣ ਲੱਗਾ ਵਜ਼ੀਰ ਖਾਂ ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਬੜੀ ਚੰਗੀ ਕਹੀ ਆ, ਵੇਖੋ ਕਿੰਨੇ ਗਿਰੇ ਹੋਏ ਨੇ, ਕਿੰਨੀਆਂ ਖੁਸ਼ਾਮਦਾਂ ਕਰ ਰਹੇ ਨੇ ਵਜ਼ੀਰ ਖਾਂ ਦੀਆਂ। ਕਹਿੰਦੇ ਵਜ਼ੀਰ ਖਾਂ ਤੂੰ ਜੋ ਕਹਿ ਰਿਹਾ ਬਿਲਕੁਲ ਠੀਕ ਕਹਿ ਰਿਹਾ ਹੈ,
ਤੁਮ ਮਾਲਕ ਹਮਰੇ ਅਬ ਆਏ,
ਤੂੰ ਸਾਡਾ ਮਾਲਕ ਹੈ ਤੇ ਹੁਣ ਤੂੰ ਆ ਗਿਆ ਸਾਡੀ ਬਾਂਹ ਫੜਨ ਵਾਸਤੇ,
ਸਰਬ ਸੁਧਾਰੋ ਕਾਜ ਸੁਹਾਏ,
ਔਰ ਸਾਡੇ ਜਿੰਨੇ ਕੰਮ ਨੇ ਹੁਣ ਤੂੰ ਸੁਧਾਰਨੇ ਨੇ, ਸਾਡੇ ਜਿੰਨੇ ਕੰਮ ਨੇ ਹੁਣ ਉਹ ਤੂੰ ਸਵਾਰਨੇ ਹਨ।
ਬੁਨ ਵਜੀਦ ਖਾਂ ਪੂਜਨ ਕਰੇ,
ਸੁਣ ਕੇ ਫਿਰ ਵਜੀਦ ਖਾਂ ਪੁੱਛਦਾ, ਕਹਿਣ ਲੱਗਾ
ਗੁਰ ਵਿਰੋਧ ਕਹਿ ਕਾਰਨ ਪਰੇ,
ਕਹਿੰਦਾ ਵੀ ਇਹ ਤਾਂ ਦੱਸੋ ਵੀ ਤੁਹਾਡਾ ਗੁਰੂ ਨਾਲ ਵਿਰੋਧ ਕਿਉਂ ਪਿਆ, ਕਹਿੰਦਾ ਵੀ ਲੜ ਤਾਂ ਰਹੇ ਆਪਾਂ ਪਰ ਪਤਾ ਤਾਂ ਲੱਗੇ ਵੀ ਤੁਹਾਡੀ ਦੁਸ਼ਮਣੀ ਕਿਉਂ ਪਈ ਆ ਗੁਰੂ ਨਾਲ, ਆ ਤੁਹਾਡੀ ਗੁਰੂ ਨਾਲ ਜਿਹੜੀ ਇਹ ਦੁਸ਼ਮਣੀ ਹੈ ਵਿਰੋਧ ਹੈ ਇਹਦਾ ਕੀ ਕਾਰਨ ਹੈ,
ਬੋਹਰ ਨਾ ਮੇਲ ਤੁਮਾਰੋ ਹੋਵਾ,
ਇਹੋ ਜਿਹਾ ਕਿਹੜਾ ਵਿਰੋਧ ਹੋਇਆ ਤੁਹਾਡਾ ਗੁਰੂ ਨਾਲ ਕਿ ਤੁਹਾਡਾ ਮੁੜ ਕੇ ਉਹਨਾਂ ਨਾਲ ਮੇਲ ਨਹੀਂ ਹੋਇਆ,
ਕਿਰਤੇ ਲੜੇ ਅਬੇ ਲੱਗ ਜੋਵਾ,
ਤੁਸੀਂ ਹਾਲੇ ਤੱਕ ਉਹਨਾਂ ਦੇ ਨਾਲ ਚਾਰੇ ਪਾਸੋਂ ਲੜ ਰਹੇ ਹੋ, ਆਖਰਕਾਰ ਇਹੋ ਜੀ ਕਿਹੜੀ ਗੱਲ ਸੀ ਕਿ ਤੁਹਾਡਾ ਗੁਰੂ ਜੀ ਨਾਲ ਵਿਰੋਧ ਬਣਿਆ ਹੈ।
ਸੁਣ ਕੇ ਭੀਮ ਚੰਦ ਬਚ ਪਾਖਾ,
ਵਜ਼ੀਰ ਖਾਂ ਦੀ ਇਹ ਗੱਲ ਸੁਣ ਕੇ ਉਸ ਵਕਤ ਭੀਮ ਚੰਦ ਬੋਲਿਆ, ਕਹਿਣ ਲੱਗਾ
ਕਹੇ ਕਹਾ ਹਮ ਗੁਰ ਅਭਿਲਾਖਾ,
ਕਹਿੰਦੇ ਵੀ ਅਸੀਂ ਹੁਣ ਕੀ ਦੱਸੀਏ ਕਿ ਗੁਰੂ ਦੇ ਮਨ ਦੀ ਕੀ ਅਭਿਲਾਖ ਹੈ, ਗੁਰੂ ਜੀ ਪਤਾ ਨੀ ਕੀ ਆਪਣੇ ਮਨ ਵਿਚ ਸੋਚਦੇ ਨੇ,
ਸਭ ਇੱਕ ਸਮੇ ਮਿਲੇ ਤਿੰਨ ਜਾਈ,
ਅਸੀਂ ਇੱਕ ਵਾਰੀ ਸਾਰੇ ਰਾਜੇ ਇਕੱਠੇ ਹੋ ਕੇ ਉਹਨਾਂ ਨੂੰ ਮਿਲੇ ਸੀ, ਗੁਰੂ ਜੀ ਨੇ ਸਾਨੂੰ ਬੁਲਾਇਆ ਸੀ ਤੇ ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਜੀ ਨੂੰ ਮਿਲੇ ਸੀ,
ਪਿਖਨ ਕੈਤ ਦੇਵੀ ਬਿਦਤਾਈ,
ਅਸੀਂ ਇਕੱਠੇ ਹੋ ਕੇ ਗਏ ਸੀ, ਸਾਨੂੰ ਪਤਾ ਲੱਗਾ ਸੀ ਕਿ ਗੁਰੂ ਨੇ ਚੰਡੀ ਪ੍ਰਗਟ ਕੀਤੀ ਹੈ, ਇਹ ਰੋਲਾ ਪਿਆ ਹੋਇਆ ਸੀ ਕਿ ਗੁਰੂ ਨੇ ਦੇਵੀ ਪ੍ਰਗਟ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਏ ਸੀ,
ਫਿਰੇ ਸਮੀਪ ਜਬੇ ਸਮੁਦਾਇਆ,
ਜਦੋਂ ਅਸੀਂ ਜਾ ਕੇ ਉਹਨਾਂ ਦੇ ਕੋਲ ਟਿਕ ਗਏ, ਉਹਨਾਂ ਦੇ ਕੋਲ ਜਾ ਕੇ ਚਲੇ ਗਏ,
ਹਮਕੋ ਏਵ ਕਹਿ ਆਲਾਇਆ,
ਤੇ ਉਹਨਾਂ ਨੇ ਉਸ ਵੇਲੇ ਸਾਨੂੰ ਇਹ ਗੱਲਾਂ ਕਹੀਆਂ, ਬਹੁਤ ਸਾਰੀਆਂ ਗੱਲਾਂ ਸਾਨੂੰ ਇਹ ਕਹੀਆਂ,
ਸਿੱਖ ਬਣੋ ਲੈ ਪਾਹੁਲ ਮੇਰੀ,
ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਰੇ ਰਾਜੇ ਮੇਰੇ ਸਿੱਖ ਬਣ ਜੋ, ਮੇਰੀ ਪਹੁਲ ਲੈ ਕੇ ਖੰਡੇ ਦੀ ਪਹੁਲ ਛੱਕ ਕੇ ਤੁਸੀਂ ਸਾਰੇ ਮੇਰੇ ਸਿੱਖ ਬਣ ਜੋ, ਇਹ ਗੱਲ ਗੁਰੂ ਜੀ ਨੇ ਸਾਨੂੰ ਕਹੀ ਸੀ।
ਕੇਸ ਕਾਚ ਰੱਖ ਰਹਿਤ ਬਡੇਰੀ,
ਔਰ ਸਿਰ ਤੇ ਕੇਸ ਧਾਰਨ ਕਰੋ, ਤੇੜ ਕਛਹਿਰਾ ਧਾਰਨ ਕਰੋ, ਗਾਤਰੇ ਸ਼ਸਤਰ ਧਾਰਨ ਕਰੋ,
ਬਜਰਤ ਕੇ ਸੰਗ ਮੋਰ ਬਿਰੁੱਧਾ।
ਔਰ ਉਹਨਾਂ ਨੇ ਸਾਨੂੰ ਇਹ ਗੱਲਾਂ ਵੀ ਕਹੀਆਂ ਕਿ ਸਾਡਾ ਬਾਦਸ਼ਾਹ ਔਰੰਗਜ਼ੇਬ ਨਾਲ ਵਿਰੋਧ ਹੈ, ਅਸੀਂ ਔਰੰਗਜ਼ੇਬ ਦੇ ਬਰ ਖਿਲਾਫ਼ ਤੇਗ ਚੁੱਕੀ ਹੋਈ ਹੈ।
ਇਕੱਠੇ ਹੋਏ ਕਰੇ ਬਹੁ ਜੋਧਾ,
ਆਪਾਂ ਇਕੱਠੇ ਹੋ ਕੇ ਔਰੰਗਜ਼ੇਬ ਦੇ ਨਾਲ ਲੜਾਂਗੇ, ਬਾਦਸ਼ਾਹ ਦੇ ਨਾਲ ਵਿਰੋਧ ਕਰਾਂਗੇ, ਬਾਦਸ਼ਾਹ ਦੇ ਬਰ ਖਿਲਾਫ ਲੜਾਈ ਕਰਾਂਗੇ।
ਤੇਗ ਬਹਾਦਰ ਪਿਤਾ ਹਮਾਰਾ,
ਕਿਉਂ ਕਰਾਂਗੇ? ਕਿਉਂਕਿ ਬਾਦਸ਼ਾਹ ਨੇ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਜੋ ਧਰਮ ਦੀ ਚਾਦਰ ਨੇ, ਹਿੰਦ ਦੀ ਚਾਦਰ ਨੇ, ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ
ਜਬ ਗੱਤੇ ਨਾਹਕ ਗਏ ਮਾਰਾ,
ਨਾਹਕ ਬਿਨਾਂ ਕਾਰਨ ਤੋਂ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਔਰੰਗਜ਼ੇਬ ਨੇ ਉਹਨਾਂ ਨੂੰ ਸ਼ਹੀਦ ਕੀਤਾ, ਬਿਨਾਂ ਕਾਰਨ ਤੋਂ ਸ਼ਾਂਤੀ ਦੇ ਮੁਜੱਸਮੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਹੈ।
ਸੋ ਪਲਟਾ ਤਿਸ ਤੇ ਹਮਲੇ ਨੋ,
ਉਹ ਬਦਲਾ ਅਸੀਂ ਔਰੰਗਜ਼ੇਬ ਕੋਲੋਂ ਲੈਣਾ, ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਅਸੀਂ ਔਰੰਗਜ਼ੇਬ ਬਾਦਸ਼ਾਹ ਕੋਲੋਂ ਲੈਣਾ ਹੈ।
ਦੇਸ਼ਨ ਲੁੱਟ ਉਜਾਰ ਸੁਦੇਨੋ,
ਔਰ ਅਸੀਂ ਉਹਦਾ ਦੇਸ਼ ਲੁੱਟ ਦੇਣਾ ਤੇ ਲੁੱਟ ਕੇ ਉਹਦਾ ਸਾਰਾ ਦੇਸ਼ ਉਜਾੜ ਕੇ ਰੱਖ ਦੇਣਾ। ਵੇਖੋ ਅਣਹੋਈਆਂ ਗੱਲਾਂ ਕਰ ਰਹੇ ਨੇ, ਕਿਉਂਕਿ ਦੁਸ਼ਮਣ ਦੀ ਜਿਹਦੀ ਬਿਰਤੀ ਜਿਹਦੇ ਅੰਦਰ ਦਵੈਸ਼ ਹੋਵੇ ਨਾ, ਫਿਰ ਉਹੀ ਗੱਲਾਂ ਕਰਦਾ ਜਿਹੜੀਆਂ ਨਾ ਹੋਣ। ਦੁਸ਼ਮਣ ਬਾਤ ਕਰੇ ਅਣਹੋਈ, ਇਹ ਰਾਜੇ ਹੁਣ ਵਿਰੋਧੀ ਵੀ ਬਣੇ ਹੋਏ ਨੇ ਗੁਰੂ ਸਾਹਿਬ ਦੇ, ਤੇ ਜਿਹੜੀਆਂ ਗੱਲਾਂ ਨਹੀਂ ਹੋਈਆਂ ਉਹ ਵੀ ਕਰ ਰਹੇ ਨੇ ਆਪਣੇ ਕੋਲੋਂ ਬਣਾ ਕੇ। ਕਹਿੰਦੇ ਜੀ ਗੁਰੂ ਜੀ ਨੇ ਸਾਨੂੰ ਕਿਹਾ ਕਿ ਬਾਦਸ਼ਾਹ ਨਾਲ ਲੜ ਕੇ ਅਸੀਂ ਉਹਦਾ ਸਾਰਾ ਦੇਸ਼ ਉਜਾੜ ਦਿਆਂਗੇ, ਸਾਰਾ ਦੇਸ਼ ਲੁੱਟ ਲਵਾਂਗੇ।
ਲਵਪੁਰ ਕੋ ਪੂਰਬ ਲੜ ਲੇ ਹੈ,
ਔਰ ਪਹਿਲਾਂ ਉਹ ਕਹਿੰਦੇ ਨੇ ਅਸੀਂ ਲਾਹੌਰ ਤੇ ਹਮਲਾ ਕਰਾਂਗੇ। ਉਹ ਕਹਿੰਦੇ ਨੇ ਜੀ ਅਸੀਂ ਪਹਿਲਾਂ ਲਾਹੌਰ ਤੇ ਹਮਲਾ ਕਰਕੇ ਲਾਹੌਰ ਵਿੱਚ ਕਬਜ਼ਾ ਕਰਾਂਗੇ।
ਸੋ ਸਭ ਰਾਜ ਤੁਮੇ ਕੋ ਦੇ ਹੈ,
ਉਹਨਾਂ ਸਾਨੂੰ ਇਹ ਵੀ ਕਿਹਾ ਕਿ ਇਹ ਸਾਰਾ ਰਾਜ ਲੈ ਕੇ ਅਸੀਂ ਤੁਹਾਨੂੰ ਦੇ ਦਿਆਂਗੇ, ਤੁਹਾਨੂੰ ਪਹਾੜੀ ਰਾਜਿਆਂ ਨੂੰ ਇਹ ਸਾਰਾ ਰਾਜ ਅਸੀਂ ਲੈ ਕੇ ਦੇ ਦਿਆਂਗੇ।
ਇਤਿਆਦਕ ਹਮ ਕੋ ਬਹੁ ਕਹਿਓ,
ਇਤਿਆਦਕ ਉਹਨਾਂ ਨੇ ਸਾਨੂੰ ਇਹ ਬੜੀਆਂ ਗੱਲਾਂ ਕਹੀਆਂ ਸਨ, ਗੁਰੂ ਜੀ ਨੇ ਸਾਨੂੰ ਇਹ ਬਹੁਤ ਸਾਰੀਆਂ ਗੱਲਾਂ ਕਹੀਆਂ ਹਨ।
ਸੁਣ ਕੇ ਇਹੋ ਕਸੂਤ ਚਿਤ ਲਇਓ,
ਇਹ ਸੁਣ ਕੇ ਅਸੀਂ ਆਖਿਆ ਵੀ ਇਹ ਕੰਮ ਤਾਂ ਬੜਾ ਮਾੜਾ, ਅਸੀਂ ਬਾਦਸ਼ਾਹ ਦੇ ਖਿਲਾਫ਼ ਕਿਵੇਂ ਝੰਡਾ ਚੁੱਕ ਸਕਦੇ ਹਾਂ, ਅਸੀਂ ਬਾਦਸ਼ਾਹ ਦੇ ਖਿਲਾਫ਼ ਕਿਵੇਂ ਤੇਗਾਂ ਚੁੱਕ ਸਕਦੇ ਹਾਂ। ਇਹ ਸੁਣ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਸਾਨੂੰ ਚੰਗੀ ਨਹੀਂ ਲੱਗੀ ਗੁਰੂ ਜੀ ਦੀ।
ਖੈਰ ਖਵਾ ਹਜ਼ਰਤ ਕੇਰੇ,
ਅਸੀਂ ਤਾਂ ਬਾਦਸ਼ਾਹ ਦੇ ਖੈਰ ਖਵਾ ਹਾਂ, ਅਸੀਂ ਤਾਂ ਉਹਦੇ ਖੈਰ ਮੰਗਦੇ ਹਾਂ ਬਾਦਸ਼ਾਹ ਦੀ, ਅਸੀਂ ਉਹਦੇ ਨਾਲ ਭਲਾ ਕਿਵੇਂ ਲੜ ਸਕਦੇ ਹਾਂ।
ਇਹ ਤਿੰਨ ਸੋਚੇ ਜੰਗ ਬਡੇਰੇ,
ਗੁਰੂ ਜੀ ਉਹਨਾਂ ਨਾਲ ਜੰਗ ਲੜਨਾ ਚਾਹੁੰਦੇ ਨੇ, ਏਡਾ ਵੱਡਾ ਜੰਗ ਲੜਨਾ ਚਾਹੁੰਦੇ ਨੇ, ਅਸੀਂ ਭਲਾ ਕਿਵੇਂ ਗੁਰੂ ਜੀ ਦੇ ਨਾਲ ਰਲ ਕੇ ਬਾਦਸ਼ਾਹ ਨਾਲ ਲੜ ਸਕਦੇ ਹਾਂ।
ਕਹਿ ਬੋ ਰਹੋ ਨਾ ਤਬ ਹਮ ਮਾਨੀ,
ਗੁਰੂ ਜੀ ਨੇ ਸਾਨੂੰ ਬਹੁਤ ਕਿਹਾ ਪਰ ਅਸੀਂ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੀ।
ਚੱਲ ਆਏ ਆਪਣੀ ਰਾਜਧਾਨੀ,
ਅਸੀਂ ਗੁਰੂ ਜੀ ਕੋਲੋਂ ਚੱਲ ਕੇ ਆਪਣੀ ਰਾਜਧਾਨੀ ਵਿੱਚ ਆ ਗਏ, ਜਿਹੜੀਆਂ ਸਾਡੀਆਂ ਰਾਜਧਾਨੀਆਂ ਸਨ ਅਸੀਂ ਆਪੋ ਆਪਣੀਆਂ ਰਾਜਧਾਨੀਆਂ ਵਿੱਚ ਵਾਪਸ ਆ ਗਏ।
ਇਹੋ ਕਾਰਨ ਹੈ ਲੜਬੇ ਕੇਰਾ,
ਇਹੀ ਸਾਡਾ ਲੜਨ ਦਾ ਕਾਰਨ ਹੈ, ਇਸੇ ਕਾਰਨ ਕਰਕੇ ਅਸੀਂ ਹੁਣ ਕਾਰਨ ਆਪਣੇ ਕੋਲੋਂ ਬਣਾਇਆ ਇਹਨਾਂ ਨੇ। ਅਸਲੀ ਕਾਰਨ ਤਾਂ ਇਹ ਸੀ ਕਿ ਸਤਿਗੁਰਾਂ ਨਾਲ ਵਿਰੋਧ ਰੱਖਦੇ ਸੀ ਕਿ ਗੁਰੂ ਸਾਹਿਬ ਸਾਡੇ ਅਧੀਨ ਰਹਿਣ, ਔਰ ਅਸੀਂ ਮਨ ਮਰਜ਼ੀਆਂ ਕਰੀਏ, ਗੁਰੂ ਸਾਹਿਬ ਤੇ ਵਧੀਕੀਆਂ ਕਰੀਏ। ਜੇ ਗੁਰੂ ਜੀ ਕੋਲ ਕੋਈ ਵਧੀਆ ਵਸਤੂ ਆਉਂਦੀ ਤਾਂ ਭੀਮ ਚੰਦ ਨੇ ਕਿਹਾ ਜੀ ਇਹ ਮੇਰੇ ਕੋਲ ਭੇਜ ਦਿਓ, ਜੇ ਪ੍ਰਸ਼ਾਦੀ ਹਾਥੀ ਆਇਆ ਕਹਿੰਦਾ ਮੈਨੂੰ ਦੇ ਦਿਓ। ਆਪਣੀਆਂ ਕਰਤੂਤਾਂ ਨਹੀਂ ਦੱਸੀਆਂ ਇਹਨਾਂ ਨੇ ਵੀ ਗੁਰੂ ਜੀ ਨੇ ਸਾਡਾ ਵਿਰੋਧ ਇਸ ਕਰਕੇ ਕੀਤਾ, ਹੋਰ ਹੀ ਕਾਰਨ ਬਣਾ ਕੇ ਦੱਸੇ। ਕਹਿੰਦੇ ਜੀ ਗੁਰੂ ਜੀ ਤਾਂ ਸਾਨੂੰ ਬਾਦਸ਼ਾਹ ਨਾਲ ਲੜਾਉਣਾ ਚਾਹੁੰਦੇ ਸੀ, ਇਸ ਕਰਕੇ ਅਸੀਂ ਗੁਰੂ ਜੀ ਦਾ ਵਿਰੋਧ ਕੀਤਾ, ਇਸ ਕਰਕੇ ਅਸੀਂ ਇਹ ਦੁਸ਼ਮਣੀ ਰੱਖੀ ਹੈ।
ਅਪਰ ਨਹੀਂ ਗੁਰ ਕੇ ਸੰਗ ਚੇਰਾ,
ਸਾਡੀ ਉਹਨਾਂ ਨਾਲ ਕੋਈ ਲੜਾਈ ਨਹੀਂ ਹੈ, ਹੋਰ ਸਾਡਾ ਉਹਨਾਂ ਨਾਲ ਕੋਈ ਚੇਰਾ ਕੋਈ ਝਗੜਾ ਨਹੀਂ ਹੈ।
ਅਬ ਆਏ ਤੁਮ ਭਲੀ ਸੋਈ,
ਹੁਣ ਵਜ਼ੀਰ ਖਾਂ ਜੀ ਤੁਸੀਂ ਆ ਗਏ ਹੋ, ਇਹ ਬੜੀ ਵਧੀਆ ਗੱਲ ਹੋ ਗਈ, ਇਹ ਬੜੀ ਭਲੀ ਗੱਲ ਹੋ ਗਈ ਹੈ ਕਿ ਤੁਸੀਂ ਹੁਣ ਸਾਡੀ ਮਦਦ ਲਈ ਆ ਗਏ ਹੋ।
ਜਿਵ ਉਚਰੋ ਹਮ ਕਰਹਿ ਸੋਈ,
ਹੁਣ ਤੁਸੀਂ ਜਿਵੇਂ ਉਚਰੋਗੇ ਜਿਵੇਂ ਤੁਸੀਂ ਕਹੋਗੇ ਅਸੀਂ ਉਸੇ ਤਰ੍ਹਾਂ ਕਰਾਂਗੇ।
ਹਜ਼ਰਤ ਕੇ ਗੁਲਾਮ ਹਮ ਜਾਨੋ,
ਅਸੀਂ ਤਾਂ ਬਾਦਸ਼ਾਹ ਦੇ ਗੁਲਾਮ ਆ, ਔਰੰਗਜ਼ੇਬ ਦੇ, ਉਹ ਜਿਵੇਂ ਸਾਨੂੰ ਕਹੇਗਾ ਉਸੇ ਤਰ੍ਹਾਂ ਅਸੀਂ ਕਰਾਂਗੇ।
ਕਰਨ ਵਿਰੋਧ ਨਹੀਂ ਹਮ ਮਾਨੋ,
ਅਸੀਂ ਬਾਦਸ਼ਾਹ ਦਾ ਵਿਰੋਧ ਕਰਨਾ ਨਹੀਂ ਮੰਨ ਸਕਦੇ, ਬਾਦਸ਼ਾਹ ਦੇ ਵਿਰੋਧ ਵਿੱਚ ਅਸੀਂ ਕਦੇ ਕੰਮ ਨਹੀਂ ਕਰ ਸਕਦੇ।
ਅਬ ਕੇ ਲੜੋ ਲਾਏ ਬਲ ਸਾਰੋ,
ਹੁਣ ਤੁਸੀਂ ਇਹੋ ਜਿਹੀ ਬਹਾਦਰੀ ਨਾਲ ਲੜੋ ਕਿ ਆਪਣਾ ਪੂਰਾ ਬਲ ਲਾ ਦਿਓ, ਸੂਬਾ ਸਰਹੰਦ ਜੀ ਆਪਣਾ ਪੂਰਾ ਜ਼ੋਰ ਲਾ ਕੇ ਲੜੋ ਕਿ ਪੂਰਾ ਤਾਣ ਲਾ ਦਿਓ ਇਸ ਲੜਾਈ ਵਿਚ।
ਔਰ ਤੇ ਕਰੇ ਪ੍ਰਹਾਰੋ,
ਚਾਰੇ ਪਾਸਿਆਂ ਤੋਂ ਪ੍ਰਹਾਰ ਕਰੋ ਗੁਰੂ ਜੀ ਤੇ, ਚਾਰੇ ਪਾਸਿਆਂ ਤੋਂ ਵਾਰ ਕਰੋ।
ਫਤਿਹ ਕਰੇਗੇ ਗਨ ਕੋ ਗਹਿ ਕੇ,
ਔਰ ਉਹਨਾਂ ਦੇ ਵੱਡਿਆਂ ਵੱਡਿਆਂ ਸੂਰਮਿਆਂ ਨੂੰ ਫੜ ਕੇ ਅਸੀਂ ਜੰਗ ਦੇ ਵਿਚ ਫਤਿਹ ਪ੍ਰਾਪਤ ਕਰਾਂਗੇ, ਸਾਡੀ ਜਿੱਤ ਹੋਵੇਗੀ ਜੰਗ ਦੇ ਮੈਦਾਨ ਵਿਚ।
ਹੋਏ ਹੈ ਸੋ ਜਸ ਕਹੇ ਜਗ ਲਹਿ ਕੇ,
ਔਰ ਹੇ ਵਜ਼ੀਰ ਖਾਂ ਜਦੋਂ ਜਿੱਤੇਗਾ ਤੇਰਾ ਸੁਜਸ ਹੋਵੇਗਾ ਦੁਨੀਆਂ ਚ, ਤੇਰੀ ਵਡਿਆਈ ਹੋਵੇਗੀ, ਲੋਕਾਂ ਨੇ ਕਹਿਣਾ ਵਜ਼ੀਰ ਖਾਂ ਨੇ ਜੰਗ ਜਿੱਤਿਆ ਗੁਰੂ ਜੀ ਨੂੰ ਹਰਾ ਕੇ।
ਇਹ ਪਰਸ ਪਰ ਮਸਲਤ ਧਰ ਕੇ,
ਏਦਾਂ ਇਹਨਾਂ ਪਹਾੜੀਆਂ ਨੇ ਕੱਚੀ ਮੱਤ ਵਾਲਿਆਂ ਨੇ ਵਜ਼ੀਦੇ ਨਾਲ ਮਿਲ ਕੇ ਆ ਸਲਾਹਾਂ ਕੀਤੀਆਂ ਹਨ।
ਤੇ ਸਲਾਮ ਤੁਰਕ ਕੋ ਕਰਕੇ,
ਇਸ ਤੁਰਕ ਨੂੰ ਸਲਾਮਾਂ ਕਰਕੇ ਇਹਦੇ ਅੱਗੇ ਝੁਕ ਝੁਕ ਕੇ ਨਮਸਕਾਰਾਂ ਕਰਕੇ ਗਏ ਹਨ।
ਡੇਰੇ ਜਾਏ ਸੋ ਸੁਪਤੇ ਰਾਤ,
ਜਾ ਕੇ ਆਪਣੇ ਡੇਰੇ ਚ ਪਹੁੰਚ ਗਏ ਔਰ ਆਪਣੇ ਡੇਰਿਆਂ ਵਿਚ ਜਾ ਕੇ ਰਾਤ ਨੂੰ ਸੁੱਤੇ ਹਨ।
ਉੱਠੇ ਬੌਰ ਜਬ ਹੋਈ ਪ੍ਰਾਤ,
ਅਗਲਾ ਦਿਨ ਹੋਇਆ ਤੇ ਉੱਠੇ ਹਨ।
ਸੁਤਦਰਵ ਪਾਰ ਸੋ ਪੁਰੀ ਵਿਸਾਲੀ,
ਸਤਲੁਜ ਦਰਿਆ ਦੇ ਪਾਰਲੇ ਪਾਸੇ ਖਾਲਸਾ ਜੀ ਇੱਕ ਨਗਰ ਹੈ, ਉਹਨੂੰ ਵਿਸਾਲੀ ਨਗਰ ਕਹਿੰਦੇ ਨੇ। ਸਤਲੁਜ ਦਰਿਆ ਦਾ ਜਿਹੜਾ ਪਾਰਲਾ ਕਿਨਾਰਾ ਹੈ ਉਹਨੂੰ ਵਿਸਾਲੀ ਨਗਰ ਕਹਿੰਦੇ ਹਨ।
ਤਹਾਂ ਰਾਵ ਇੱਕ ਸੁਮਤ ਵਿਸਾਲੀ,
ਉਥੋਂ ਦਾ ਇੱਕ ਰਾਜਾ ਸੀ ਉਹਦਾ ਨਾਂ ਰਾਏ ਵਿਸਾਲੀ ਸੀ, ਉਹਨੂੰ ਰਾਏ ਵਿਸਾਲੀ ਕਹਿੰਦੇ ਸੀ। ਸਤਲੁਜ ਦਰਿਆ ਦੇ ਪਾਰਲੇ ਪਾਸੇ ਨਗਰੀ ਸੀ ਵਿਸਾਲੀ, ਉਥੋਂ ਦਾ ਰਾਜਾ ਸੀ ਰਾਏ ਵਿਸਾਲੀ।
ਸੁਣ ਕਰ ਗੁਰ ਸੰਗ ਅਦਕ ਬਖੇਰਾ,
ਉਹਨੇ ਜਦੋਂ ਸੁਣਿਆ ਕਿ ਜਿਹੜੇ ਆ ਪਹਾੜੀ ਰਾਜੇ ਨੇ ਇਹ ਗੁਰੂ ਕਲਗੀਧਰ ਜੀ ਨਾਲ ਬੜਾ ਵਿਰੋਧ ਕਰ ਰਹੇ ਨੇ, ਸਤਿਗੁਰਾਂ ਦੇ ਨਾਲ ਇਨ੍ਹਾਂ ਨੇ ਬੜਾ ਵੱਡਾ ਬਖੇੜਾ ਰਚਿਆ ਔਰ ਉਧਰੋਂ ਸੂਬੇ ਸਰਹੰਦ ਨੂੰ ਵੀ ਆਪਣੀ ਮਦਦ ਵਾਸਤੇ ਨਾਲ ਚੜਾ ਲਿਆ ਨੇ।
ਭੀਮ ਚੰਦ ਬੜ ਠਾਣੇ ਓ ਬੈਰਾ,
ਭੀਮ ਚੰਦ ਨੇ ਗੁਰੂ ਕਲਗੀਧਰ ਜੀ ਨਾਲ ਬੜਾ ਵੱਡਾ ਭਾਰੀ ਵੈਰ ਠਾਣਿਆ, ਬੜੀ ਭਾਰੀ ਦੁਸ਼ਮਣੀ ਰੱਖੀ ਹੈ।
ਪ੍ਰਥਮ ਲੜਿਓ ਹਾਰਿਓ ਮਤ ਮੰਦ,
ਪਹਿਲਾਂ ਕਈ ਵਾਰ ਲੜ ਉਠਿਆ ਭੀਮ ਚੰਦ ਗੁਰੂ ਜੀ ਨਾਲ ਔਰ ਗੁਰੂ ਜੀ ਨਾਲ ਲੜ ਕੇ ਕਈ ਵਾਰੀ ਹਾਰਿਆ ਹੈ।
ਦਿਓ ਮਰਾਏ ਕੇਸਰੀ ਚੰਦ,
ਇਹਦੇ ਆਪਣਾ ਵੱਡਾ ਜਰਨੈਲ ਰਾਜਾ ਸੀ ਕੇਸਰੀ ਚੰਦ, ਉਹ ਵੀ ਜੰਗ ਦੇ ਮੈਦਾਨ ਵਿਚ ਮਰਵਾ ਲਿਆ।
ਜਮ ਤੁਲਾ ਭਾਊ ਮਰਵਾਯੋ,
ਜਮ ਤੁਲੇ ਭਾਊ ਨੂੰ ਜੰਗ ਦੇ ਮੈਦਾਨ ਵਿਚ ਇਹਨੇ ਮਰਵਾਇਆ ਹੈ।
ਅਪਰ ਹਜ਼ਾਰੋ ਪਟ ਗਿਰਵਾਯੋ,
ਹੋਰ ਵੀ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਇਹਨੇ ਜੰਗ ਦੇ ਮੈਦਾਨ ਵਿਚ ਮਰਵਾਏ ਹਨ।
ਮੂਰਖ ਕੋ ਬਸ ਚੱਲਿਓ ਨਾ ਕੋਈ,
ਪਰ ਇਸ ਮੂਰਖ ਪਾਪੀ ਦਾ ਕੋਈ ਬਸ ਨਹੀਂ ਚੱਲਿਆ ਗੁਰੂ ਜੀ ਤੇ, ਕੋਈ ਜ਼ੋਰ ਇਹਦਾ ਗੁਰੂ ਜੀ ਤੇ ਨਹੀਂ ਚੱਲ ਸਕਿਆ।
ਬਹੋਰੋ ਕਰੀ ਕੁਮਤ ਬੜ ਜੋਈ,
ਫਿਰ ਇਹਨੇ ਬੜੀ ਵੱਡੀ ਕੁਮਤ ਕੀਤੀ ਆ ਭੀਮ ਚੰਦ ਪਾਪੀ ਨੇ, ਇਹਦੇ ਨਾਲ ਦੂਜੇ ਰਾਜੇ ਵੀ ਰਲੇ ਹੋਏ ਨੇ, ਇਹਨੇ ਏਡੀ ਵੱਡੀ ਭਾਰੀ ਕੁਮਤ ਤੇ ਭੈੜੀ ਮਤ ਧਾਰਨ ਕੀਤੀ ਹੈ।
ਸ਼ਸਤਰ ਧਾਰਨ ਧਰਮ ਕੋ ਤਿਆਗਾ,
ਇਹਨੇ ਜਿਹੜਾ ਸ਼ਸਤਰ ਧਾਰਨ ਕਰਨ ਦਾ ਧਰਮ ਸੀ ਉਹ ਵੀ ਤਿਆਗ ਦਿੱਤਾ। ਪਹਾਉਂਦਾ ਆਪਣੇ ਆਪ ਨੂੰ ਸ਼ਸਤਰ ਧਾਰੀ ਰਾਜਾ ਹੈ, ਪਰ ਸ਼ਸਤਰ ਧਾਰਨ ਕਰਨ ਦਾ ਜਿਹੜਾ ਧਰਮ ਸੀ ਉਹ ਇਹਨਾਂ ਨੇ ਤਿਆਗ ਦਿੱਤਾ ਹੈ।
ਨਿਰਬਲ ਦੀਨ ਰੰਕ ਮਗਲਾਗਾ,
ਔਰ ਨਿਰਬਲ ਕਮਜ਼ੋਰ ਹੋ ਕੇ ਗਰੀਬਾਂ ਤੇ ਕੰਗਲਿਆਂ ਵਾਲਾ ਜਿਹੜਾ ਰਸਤਾ ਸੀ ਉਹ ਇਹਨਾਂ ਨੇ ਅਪਣਾਇਆ।
ਰਾਜਾ ਅਪਰ ਕੋ ਨਹੀਂ ਕਰੇ,
ਜਿਹੜਾ ਰਾਜਾ ਜਿਹੜਾ ਇਸ ਤਰ੍ਹਾਂ ਕਰ ਸਕਦਾ, ਜਿਹੜਾ ਕੰਮ ਇਹਨਾਂ ਨੇ ਕੀਤਾ, ਭੀਮ ਚੰਦ ਨੇ ਕੀਤਾ, ਇਹੋ ਜਿਹਾ ਕਿਹੜਾ ਰਾਜਾ ਹੈ ਜਿਹੜਾ ਇਹੋ ਜਿਹਾ ਖੋਟਾ ਕੰਮ ਕਰੇ ਜੋ ਭੀਮ ਚੰਦ ਨੇ ਕੀਤਾ ਹੈ।
ਕਰਮ ਚੋਰ ਲੱਜਾ ਪਰ ਹਰੇ,
ਇਹਨੇ ਆਪਣਾ ਧਰਮ ਛੱਡ ਕੇ ਲੱਜਾ ਹੀ ਸ਼ਰਮ ਹੀ ਵੇਚ ਕੇ ਖਾ ਗਿਆ, ਇਹਨੇ ਸ਼ਰਮ ਹੀ ਤਿਆਗ ਕੇ ਰੱਖ ਦਿੱਤੀ ਹੈ ਭੀਮ ਚੰਦ ਕਪਟੀ ਨੇ।
ਤਸਕਰ ਸਮਸਰ ਪੱਠ ਕਰ ਪੰਮਾ,
ਇਹਨੇ ਚੋਰਾਂ ਵਾਂਗੂ ਪੰਮੇ ਵਜ਼ੀਰ ਨੂੰ ਭੇਜਿਆ, ਆਪਣੇ ਨੂੰ ਚੋਰਾਂ ਵਾਂਗੂ ਤਸਕਰਾਂ ਵਾਂਗੂ ਆਪਣੇ ਵਜ਼ੀਰ ਨੂੰ ਭੇਜਿਆ।
ਆਨੰਦਪੁਰ ਕੇ ਦੁਆਰ ਕੁਕੰਮਾ,
ਔਰ ਸ੍ਰੀ ਆਨੰਦਪੁਰ ਸਾਹਿਬ ਦੇ ਦਰਵਾਜੇ ਤੇ ਇਹਨਾਂ ਨੇ ਕੁਕਰਮ ਕੀਤਾ, ਭੈੜਾ ਕੰਮ ਕੀਤਾ ਜਿਹੜਾ ਇਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ।
ਆਨ ਤੇਨ ਕੀ ਦੀਨੀ ਜਾਏ,
ਇਹਨਾਂ ਨੇ ਜਾ ਕੇ ਗੁਰੂ ਜੀ ਨੂੰ ਗਊ ਦੀ ਕਸਮ ਦਿੱਤੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਤੁਹਾਨੂੰ ਗਊ ਦੀ ਆਣ ਹੈ। ਇਹੋ ਜਿਹਾ ਨਿਕੰਮਾ ਕੰਮ ਕਿਸੇ ਸ਼ਸਤਰਧਾਰੀ ਰਾਜੇ ਦਾ ਹੋ ਸਕਦਾ ਜਿਹੜਾ ਇਹਨਾਂ ਨੇ ਕੀਤਾ? ਇਹਦੇ ਤੋਂ ਜ਼ਿਆਦਾ ਨੀਚ ਕਰਮ ਹੋਰ ਕਿਹੜਾ ਹੋ ਸਕਦਾ ਜਿਹੜਾ ਇਹਨਾਂ ਨੇ ਕੀਤਾ ਕਿ ਆਨੰਦਪੁਰ ਸਾਹਿਬ ਗੁਰੂ ਸਾਹਿਬ ਕੋਲੋਂ ਛੁਡਾਉਣ ਵਾਸਤੇ ਇਹਨਾਂ ਨੇ ਆਟੇ ਦੀ ਗਊ ਬਣਾ ਕੇ ਉੱਥੇ ਰੱਖ ਕੇ ਕੁਕਰਮ ਕੀਤਾ ਹੈ।
ਮੈਂ ਰਾਜਨ ਤੇ ਲਜਿਆ ਪਾਏ,
ਇਹਨਾਂ ਨੇ ਹੋਰ ਦੂਜੇ ਜਿਹੜੇ ਰਾਜੇ ਸੀ ਉਹਦੇ ਤੋਂ ਵੀ ਸ਼ਰਮ ਨੀ ਕਿਸੇ ਤੋਂ ਮੰਨੀ। ਭੀਮ ਚੰਦ ਨੇ ਇਹ ਨੀ ਸੋਚਿਆ ਵੀ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕੀ ਆਖਣਗੇ ਮੈਨੂੰ, ਉਹ ਕੀ ਕਹਿਣਗੇ ਵੀ ਗਰੀਬਾਂ ਰੰਕਾਂ ਵਾਂਗੂ ਮਿੰਨਤਾਂ ਕੀਤੀਆਂ ਨੇ ਇਹਨੇ, ਕਹਿੰਦੇ ਕੀ ਆਖਣਗੇ ਲੋਕ ਇਹੋ ਜਿਹਾ ਨਿਕੰਮਾ ਕੰਮ ਰਾਜੇ ਭੀਮ ਚੰਦ ਨੇ ਕੀਤਾ।
ਗੁਰੂ ਵੀਰ ਬਰ ਲੀਨ ਸਮਾਨ,
ਗੁਰੂ ਜੀ ਵੇਖੋ ਕਿੱਡੇ ਵੀਰ ਯੋਧੇ ਨੇ। ਹਾਲਾਂਕਿ ਉਹ ਜਾਣਦੇ ਸੀ ਇਹਨਾਂ ਰਾਜਿਆਂ ਦੀਆਂ ਜਿਹੜੀਆਂ ਇਹ ਕਰਤੂਤਾਂ ਸਨ, ਇਹਨਾਂ ਦੇ ਛਲ ਕਪਟ ਨੂੰ ਜਾਣਦੇ ਸਨ, ਪਰ ਗੁਰੂ ਜੀ ਨੇ ਫੇਰ ਵੀ ਇਹਨਾਂ ਦੀ ਆਣ ਨੂੰ ਮੰਨ ਲਿਆ। ਜਿਹੜੀ ਆਣ ਇਹਨਾਂ ਨੇ ਪਾਈ ਉਹ ਆਣ ਗੁਰੂ ਜੀ ਨੇ ਫੇਰ ਵੀ ਇਹਨਾਂ ਦੀ ਮੰਨ ਲਈ। ਐਡੇ ਯੋਧੇ ਨੇ ਸਤਿਗੁਰੂ ਜੀ,
ਤਜਿਉ ਆਨੰਦਪੁਰ ਤੀਰ ਨਿਧਾਨ,
ਕਿੰਨਾ ਧੀਰਜ ਕਿੰਨਾ ਠਰਮਾ ਗੁਰੂ ਕਲਗੀਧਰ ਦੇ ਅੰਦਰ ਹੈ ਕਿ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਛੱਡਦਿਆਂ ਦੇਰੀ ਨਹੀਂ ਲਾਈ, ਉਸੇ ਵਕਤ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤਾ।
ਧਰਮ ਤੁਰ ਅੰਦਰ ਜਿਮ ਕਰ ਗਏ,
ਇਹੋ ਜਿਹੇ ਧਰਮ ਤੁਰ ਅੰਦਰ ਸਤਿਗੁਰੂ ਜੀ ਜਿਵੇਂ ਦਾ ਉਹ ਕਾਰਜ ਕਰ ਗਏ ਹਨ।
ਪਰ ਕੌਣ ਮਾਨੇ ਇਮ ਦਏ,
ਹੋਰ ਕੌਣ ਭਲਾ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਸੀ ਜੇ ਕਿਸੇ ਹੋਰ ਨੂੰ ਐਵੇਂ ਸਹੁੰਆਂ ਦਿੰਦੇ ਕਿ ਤੁਸੀਂ ਆਪਣਾ ਨਗਰ ਛੱਡ ਦਿਓ, ਕੋਈ ਛੱਡਦਾ ਭਲਾ? ਪਰ ਵੇਖੋ ਗੁਰੂ ਜੀ ਕਿੱਡੇ ਧਰਮੀ ਨੇ, ਉਹ ਕਿੱਡੇ ਧਰਮ ਦੇ ਪ੍ਰਪੱਕ ਨੇ ਕਿ ਉਹਨਾਂ ਨੇ ਇਹਨਾਂ ਦੀ ਆਣ ਮੰਨੀ ਤੇ ਆਨੰਦਪੁਰ ਸਾਹਿਬ ਛੱਡ ਦਿੱਤਾ।
ਬੋਰ ਨਟਰਿਓ ਮੂਡ ਮਤ ਮੰਦਾ,
ਸਾਰੇ ਮੂਰਖ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛੁਡਾ ਕੇ ਨਹੀਂ ਮੰਨਿਆ, ਫਿਰ ਵੀ ਇਹਨੇ ਮੂਰਖ ਮਤ ਵਾਲੇ ਨੇ ਮਾੜਾ ਕੋਝਾ ਕੰਮ ਕੀਤਾ।
ਕਰੇ ਆਵਾਹਨ ਤੁਰਕ ਬਿਲੰਦਾ,
ਤੁਰਕਾਂ ਨੂੰ ਆਪਣੀ ਮਦਦ ਵਾਸਤੇ ਬੁਲਾ ਲਿਆ ਹੈ।
ਬੈਠੇ ਵੈਰ ਦੁਰਗ ਨੈ ਕੋਟ,
ਸਤਿਗੁਰੂ ਜੀ ਬਾਹਰ ਬੈਠੇ ਨੇ, ਉਹਨਾਂ ਕੋਲ ਕੋਈ ਕਿਲਾ ਨਹੀਂ, ਕੋਈ ਓਟ ਨਹੀਂ, ਬਾਹਰ ਰੜੇ ਮੈਦਾਨ ਵਿਚ ਬੈਠੇ ਹਨ।
ਹਿਤਲਰ ਬੇ ਕੁਛ ਕਰੀ ਨਾ ਓਟ,
ਉਹਨਾਂ ਨੇ ਆਪਣੇ ਲੜਨ ਵਾਸਤੇ ਕੋਈ ਪਹਿਲਾਂ ਓਟ ਨਹੀਂ ਸੀ ਬਣਾਈ, ਏਦਾਂ ਹੀ ਮੈਦਾਨ ਵਿਚ ਆ ਕੇ ਬੈਠੇ ਹੋਏ ਸਨ।
ਨਿਜ ਪ੍ਰਧਾਨ ਸੰਗ ਕੈ ਸੁਨ ਕਰ,
ਉਸ ਵਕਤ ਇਹਨੇ ਆਪਣਾ ਜਿਹੜਾ ਪ੍ਰਧਾਨ ਵਜ਼ੀਰ ਸੀ ਨਾ ਰਾਏ ਵਿਸਾਲੀ ਦਾ, ਉਹਨੇ ਉਹਦੇ ਨਾਲ ਆਪਣੇ ਵਜ਼ੀਰ ਨਾਲ ਇਹਨੇ ਗੱਲਬਾਤ ਕੀਤੀ।
ਹਮ ਚੜ ਆਨੇ ਨਿਜਪੁਰ ਸਤਗੁਰ,
ਕਹਿੰਦਾ ਵਜ਼ੀਰ ਸਾਹਿਬ ਚਲੋ ਚੱਲੀਏ ਆਪਾਂ ਗੁਰੂ ਕਲਗੀਧਰ ਜੀ ਕੋਲ ਜਲ ਕੇ ਉਹਨਾਂ ਨੂੰ ਆਪਣੇ ਨਗਰ ਚ ਲੈ ਆਉਂਦੇ। ਫਿਰ ਵੀ ਵੇਖੋ ਕਿੰਨਾ ਹੌਸਲਾ ਕੀਤਾ ਰਾਏ ਵਿਸਾਲੀ ਦੀ, ਦਲੇਰੀ ਦੀ ਇੱਥੇ ਕਿੱਡੀ ਵੱਡੀ ਮਿਸਾਲ ਹੈ ਕਿ ਸਾਰੇ ਵਿਰੋਧੀ ਬਣੇ ਹੋਏ ਦੁਸ਼ਮਣ ਉੱਥੇ ਚੜ ਕੇ ਆਏ ਹੋਏ ਨੇ, ਵਜ਼ੀਰ ਖਾਂ ਆਇਆ ਹੋਇਆ, ਪਰ ਇਹਦੇ ਮਨ ਦੀ ਭਾਵਨਾ ਕਿ ਗੁਰੂ ਸਾਹਿਬ ਚਲੋ ਆਨੰਦਪੁਰ ਸਾਹਿਬ ਨਾ ਜਾਣਗੇ ਮੇਰੇ ਕੋਲ ਤਾਂ ਆ ਜਾਣਗੇ, ਕਿ ਮੈਂ ਸਤਿਗੁਰੂ ਜੀ ਨੂੰ ਆਪਣੇ ਨਗਰ ਵਿਚ ਲੈ ਆਵਾਂ। ਉਹਨੇ ਇਹ ਪਰਵਾਹ ਨਹੀਂ ਕੀਤੀ ਕਿ ਜੇ ਮੈਂ ਗੁਰੂ ਜੀ ਨੂੰ ਆਪਣੇ ਨਗਰ ਚ ਲਿਆਉਣਾ ਤੇ ਜੰਗ ਹੋਵੇਗਾ, ਯੁੱਧ ਹੋਵੇਗਾ, ਏਦਾਂ ਦਾ ਕੋਈ ਫਿਕਰ ਨਹੀਂ ਕੀਤਾ। ਰਾਏ ਵਿਸਾਲੀ ਆਪਣੇ ਵਜ਼ੀਰ ਨੂੰ ਕਹਿੰਦਾ ਵਜ਼ੀਰ ਸਾਹਿਬ ਚਲੋ ਚੱਲੀਏ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਨਗਰ ਲੈ ਆਈਏ।
ਸਾਹਿਬ ਕਰਾ ਮਾਤ ਸੰਗ ਬੈਰ,
ਵੱਡੇ ਕਰਾ ਮਾਤੀ ਸਾਹਿਬ ਮਾਲਕ ਨੇ ਉਹਨਾਂ ਦੇ ਨਾਲ ਇਹਨਾਂ ਨੇ ਬੈਰ ਰੱਖਿਆ ਹੋਇਆ।
ਇਨਕੇ ਬੰਸ ਨਾਓ ਇਨਕੇ ਬੰਸ ਹੋਏ ਨੈ ਖੈਰ,
ਜਿਨ੍ਹਾਂ ਨੇ ਗੁਰੂ ਜੀ ਨਾਲ ਵੈਰ ਰੱਖਿਆ ਇਹਨਾਂ ਦੇ ਬੰਸ ਵਿਚ ਕਦੇ ਕੋਈ ਖੈਰ ਨਹੀਂ ਹੋ ਸਕਦੀ।
ਦੁੱਖ ਪਾਵੇਂਗੇ ਪਰ ਹੈ ਨਰਕ,
ਇਹਨਾਂ ਨੇ ਦੁੱਖ ਪਾਉਣਾ ਪਹਾੜੀਆਂ ਨੇ ਪਾਪੀਆਂ ਨੇ ਔਰ ਨਰਕਾਂ ਵਿਚ ਗੋਤੇ ਖਾਣਗੇ।
ਕਰੇ ਕੁਕਰਮ ਹੋਏ ਹੈ ਗਰਕ,
ਕੁਕਰਮ ਕਰ ਰਹੇ ਨੇ ਔਰ ਗਰਕ ਹੋ ਜਾਣਗੇ ਆਪਣੇ ਹੀ ਕੁਕਰਮਾਂ ਵਿਚ।
ਤਿਆਰੀ ਕਰਤ ਅਰੂਡੇ ਰਾਵ,
ਇਹ ਤਿਆਰੀ ਕਰਕੇ ਰਾਏ ਵਿਸਾਲੀ ਉਸੇ ਵੇਲੇ ਆਪਣੇ ਘੋੜੇ ਤੇ ਸਵਾਰ ਹੋਇਆ ਤੇ ਆਪਣੇ ਵਿਸਾਲੀ ਨਗਰ ਤੋਂ ਚੱਲ ਪਿਆ।
ਦਰਸ਼ਨ ਪਰਸਨ ਕੋ ਔਰ ਚਾਵ,
ਮਨ ਵਿਚ ਗੁਰੂ ਸਾਹਿਬ ਦੇ ਦਰਸ਼ਨ ਪਰਸਨ ਦਾ ਵੀ ਇਹਦੇ ਚਾਉ ਹੈ।
ਆਪਣੀ ਲੈ ਸਾਥ,
ਕੁਝ ਫੌਜਾਂ ਵੀ ਇਹਨੇ ਆਪਣੇ ਨਾਲ ਲੈ ਲਈਆਂ ਹਨ।
ਮਾਨ ਮਿਲਿਓ ਜੈ ਬੈਠੇ ਨਾਥ,
ਉੱਥੇ ਆਇਆ ਜਿੱਥੇ ਗੁਰੂ ਕਲਗੀਧਰ ਜੀ ਨਿਰਮੋਹਗੜ ਵਾਲੀ ਜਗ੍ਹਾ ਤੇ ਬੈਠੇ ਸਨ।
ਮਦ ਅਰਬਿੰਦਨ ਪਰ ਸਿਰ ਧਰਿਓ,
ਆ ਕੇ ਰਾਏ ਵਿਸਾਲੀ ਨੇ ਗੁਰੂ ਕਲਗੀਧਰ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਬਹੁ ਬਿਦ ਬਿਨਤੀ ਬਾਕ ਉਚਰਿਓ,
ਪ੍ਰਕਾਰ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕੀਤੀ ਹੈ।
ਰੱਬ ਜੀ ਚਲੋ ਸੰਗ ਅਬ ਮੇਰੇ,
ਕਹਿਣ ਲੱਗਾ ਹੇ ਪ੍ਰਭੂ ਜੀ ਕਿਰਪਾ ਕਰੋ ਦਇਆ ਕਰਕੇ ਤੁਸੀਂ ਹੁਣ ਮੇਰੇ ਨਾਲ ਚੱਲੋ।
ਇਹਦੇ ਜਾਨ ਕਰ ਆਪਣੇ ਚਿਹਰੇ,
ਔਰ ਆਪਣੇ ਹਿਰਦੇ ਦੇ ਵਿਚ ਸਤਿਗੁਰੂ ਜੀ ਮੈਨੂੰ ਆਪਣਾ ਚਿਹਰਾ ਸਮਝੋ, ਮੈਂ ਤੁਹਾਡਾ ਸੇਵਕ ਹਾਂ, ਕਿਰਪਾ ਕਰਕੇ ਤੁਸੀਂ ਹੁਣ ਮੇਰੇ ਨਾਲ ਚੱਲੋ।
ਨਿਜ ਪਾਵਨ ਕਰ ਕਰੀਏ ਪਾਵਨ,
ਆਪਣੇ ਪਵਿੱਤਰ ਚਰਨ ਮੇਰੇ ਘਰ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰ ਦਿਓ ਗੁਰਦੇਵ ਜੀ।
ਜਿਨਤੇ ਹੋਏ ਸਦਨ ਮਮ ਪਾਵਨ,
ਜਿਹਦੇ ਨਾਲ ਮੇਰਾ ਘਰ ਪਾਵਨ ਹੋ ਜਾਏ, ਪਵਿੱਤਰ ਹੋ ਜਾਵੇ।
ਨਗਰ ਵਿਸਾਲੀ ਆਪਣੋ ਜਾਨੋ,
ਮਹਾਰਾਜ ਜਿਹੜਾ ਮੇਰਾ ਵਿਸਾਲੀ ਨਗਰ ਹੈ ਉਹ ਵੀ ਤੁਹਾਡਾ ਆਪਣਾ ਨਗਰ ਹੈ।
ਰਹੋ ਨਿਕੇਤ ਬਾਸ ਕੋਠਾਨੋ,
ਆਪ ਦੀ ਕਿਰਪਾ ਕਰਕੇ ਮੇਰੇ ਘਰ ਰਹੋ, ਨਿਵਾਸ ਕਰੋ, ਤੁਹਾਡਾ ਉਹ ਆਪਣਾ ਮਕਾਨ ਆਪਣਾ ਘਰ ਹੈ।
ਸਿੰਧ ਮੇਖਲਾ ਅਵਨੀ ਸਾਰੀ,
ਮਹਾਰਾਜ ਸਾਗਰ ਪਰਯੰਤ ਤੱਕ ਜਿੰਨੀ ਧਰਤੀ ਹੈ,
ਮਹਾਰਾਜ ਪ੍ਰਭ ਹੈ ਤੁਮਾਰੀ,
ਇਹ ਪਾਤਸ਼ਾਹ ਇਹ ਸਾਰੀ ਧਰਤੀ ਤੁਹਾਡੀ ਹੈ, ਇਹ ਸਾਰੀ ਜ਼ਮੀਨ ਮਹਾਰਾਜ ਧਰਤੀ ਤੁਹਾਡੀ ਹੈ।
ਭੀਮ ਚੰਦ ਆਦਿਕ ਗਨ ਰਾਜੇ,
ਜਿਹੜੇ ਭੀਮ ਚੰਦ ਵਰਗੇ ਕੁਝ ਪਾਪੀ ਰਾਜੇ ਹਨ,
ਮੂਢਮਤੀ ਸਭ ਕਰੇ ਕੁਕਾਜੇ,
ਮੂਰਖ ਮਤ ਵਾਲੇ ਕੁਕਾਜ ਕਰ ਰਹੇ ਨੇ, ਭੈੜੇ ਕੰਮ ਕਰ ਰਹੇ ਨੇ।
ਇਨਕੇ ਹੋਏ ਗਏ ਮੁਖ ਕਾਰੇ,
ਇਹਨਾਂ ਦੇ ਮੂੰਹ ਕਾਲੇ ਹੋ ਗਏ ਨੇ ਨਾ ਪਹਾੜੀ ਰਾਜਿਆਂ ਦੇ।
ਉਤਰੇ ਨਹੀਂ ਕਲੰਕ ਪਖਾਰੇ,
ਜਿਹੜਾ ਮੂੰਹ ਤੇ ਇਹਨਾਂ ਦੇ ਕਾਲਖ ਲੱਗੀ ਹੈ ਪਾਤਸ਼ਾਹ, ਜਿੰਨਾ ਮਰਜ਼ੀ ਧੋ ਲੈਣ ਹੁਣ ਉਹ ਕਾਲਖ ਇਹਨਾਂ ਦੇ ਮੂੰਹੋਂ ਨਹੀਂ ਲੈਣੀ।
ਦਿਨ ਪ੍ਰਤ ਅਦਿਤ ਸਿਆਮਤਾ ਲਾਗੈ,
ਦਿਨ ਪ੍ਰਤੀ ਦਿਨ ਉਹ ਕਾਲਖ ਇਹਨਾਂ ਦੇ ਮੂੰਹਾਂ ਤੇ ਵੱਧ ਰਹੀ ਹੈ, ਜਿਹੜੇ ਲੋਕ ਲਾਹਨਤਾ ਪਾ ਰਹੇ ਨੇ ਇਹਨਾਂ ਨੂੰ।
ਸਕਲ ਕਲੰਕਤ ਕੁਲ ਕੀਏ ਆ ਗਏ,
ਇਹਨਾਂ ਨੇ ਆਪਣੀਆਂ ਸਾਰੀਆਂ ਕੁੱਲਾਂ ਕਲੰਕਤ ਕਰ ਦਿੱਤੀਆਂ ਪਾਪੀ ਰਾਜਿਆਂ ਨੇ।
ਅਨਕ ਉਪਾਵਨ ਤੇ ਨੈ ਜੈ ਹੈ,
ਹੁਣ ਅਨੇਕਾਂ ਉਪਾਅ ਕਰ ਲੈਣ ਆਪਣੇ ਕਲੰਕ ਨੂੰ ਧੋਣ ਵਾਸਤੇ, ਕਲੰਕ ਕਦੇ ਧੋ ਨਹੀਂ ਸਕਦੇ।
ਇਸ ਦਿਨ ਕੋ ਨਿਤ ਹੀ ਪਛਤੇ ਹੈ,
ਇਸ ਦਿਨ ਵਾਸਤੇ ਨਿਤ ਪਛਤਾਵਾ ਕਰਨਗੇ, ਨਿਤ ਹੀ ਪਛਤਾਵਾ ਕਰਨਗੇ।
ਯਮਨਾ ਗੰਗਾ ਗਿਆ ਬਨਾਰਸ,
ਰਾਜੇ ਕਾਲਖ ਲਾਣ ਵਾਸਤੇ ਭਾਵੇਂ ਯਮਨਾ ਟੁਰ ਜਾਣ, ਗੰਗਾ ਟੁਰ ਜਾਣ, ਗਿਆ ਤੇ ਬਨਾਰਸ ਚਲੇ ਜਾਣ,
ਤਹਾਂ ਨਾ ਮਿਟੇ ਇਨੋ ਮੁਖ ਕਾਰਸ,
ਉੱਥੇ ਵੀ ਜਾ ਕੇ ਇਹਨਾਂ ਦੇ ਮੂੰਹ ਤੇ ਲੱਗੀ ਕਾਲਖ ਧੋਤੀ ਨਹੀਂ ਜਾਣੀ, ਜਿਹੜਾ ਕਲੰਕ ਇਹਨਾਂ ਦੇ ਮੱਥੇ ਤੇ ਲੱਗਾ।
ਜਾਏ ਹਿਮਾਚਲ ਬਦਰੀ ਨਾਥ,
ਭਾਵੇਂ ਹਿਮਾਚਲ ਚ ਬਦਰੀ ਨਾਥ ਤੀਰਥ ਤੇ ਵੀ ਚਲੇ ਜਾਣ,
ਤੈਂ ਪੀ ਮਿਟੇ ਨਾ ਰਹਿ ਮੁਖ ਸਾਥ,
ਉੱਥੇ ਵੀ ਇਹਨਾਂ ਦੇ ਉੱਤੇ ਲੱਗਾ ਇਹ ਕਾਲਖ ਨਹੀਂ ਉਤਰਨਾ ਹੀ ਮਹਾਰਾਜ, ਇਹ ਕਲੰਕ ਨਹੀਂ ਉਤਰਨਾ।
ਤੀਰਥ ਜਿਤਕ ਸਮੁੰਦਰਾ ਦਿਕ ਹੈ,
ਭਾਵੇਂ ਜਿੰਨੇ ਮਰਜ਼ੀ ਤੀਰਥ ਨੇ ਸਮੁੰਦਰ ਆਦਿਕ ਦੇ ਵਿਚ ਵੀ ਜਾ ਕੇ ਡੁੱਬ ਕੇ ਮਰ ਜਾਣ, ਭਾਵੇਂ ਹੋਵੇ। ਮਹਾਰਾਜ ਪਰ ਇਨ੍ਹਾਂ ਦੇ ਉੱਤੇ ਲੱਗਾ ਕਲੰਕ ਨਹੀਂ ਧੋਤਾ ਜਾਣਾ ਜਿਹੜਾ ਇਨ੍ਹਾਂ ਰਾਜਿਆਂ ਦੇ ਮੱਥੇ ਤੇ ਲੱਗਾ।
ਬਿਮਲ ਨ ਤਉ ਸਦਾ ਇਨ ਤਿਕ ਹੈ,
ਇਨ੍ਹਾਂ ਤੇ ਤਰਕਾਰ ਹੈ, ਇਨ੍ਹਾਂ ਤੇ ਲਾਨਤਾਂ ਨੇ ਇਨ੍ਹਾਂ ਰਾਜਿਆਂ ਦੇ ਉੱਤੇ ਜਿਨ੍ਹਾਂ ਨੇ ਮਹਾਰਾਜ ਜੀ ਇਹੋ ਜਿਹਾ ਖੋਟਾ ਕਰਮ ਕੀਤਾ ਹੈ।
ਹਿੰਦੂ ਧਰਮ ਕੀ ਤੁਜਾ ਪਾਏ ਹੋ,
ਮਹਾਰਾਜ ਤੁਸੀਂ ਹਿੰਦੂ ਧਰਮ ਦੀ ਧਵਜ ਬਣੇ ਹੋਏ ਹੋ, ਹਿੰਦੂ ਧਰਮ ਦੀ ਰਾਖੀ ਤੁਸੀਂ ਕਰ ਰਹੇ ਹੋ।
ਪਰ ਉਪਕਾਰ ਕਿਰਪਾਲ ਥੀਏ ਹੋ,
ਔਰ ਮਹਾਨ ਪਰ ਉਪਕਾਰੀ ਹੋ, ਔਰ ਏਡੀ ਵੱਡੀ ਕਿਰਪਾਲ ਹੋ ਕੇ ਕਿਰਪਾ ਕਰ ਰਹੇ ਹੋ।
ਸਰਬ ਸ਼੍ਰੋਮਣ ਦੀਪਕ ਦੀਪ,
ਤੁਸੀਂ ਸਾਰਿਆਂ ਵਿੱਚ ਸ਼੍ਰੋਮਣੀ ਹੋ, ਪ੍ਰਕਾਸ਼ ਦੇ ਵੀ ਪ੍ਰਕਾਸ਼ ਹੋ ਮਹਾਰਾਜ ਜੀ।
ਕੁਮਰੀ ਸਮਸਰ ਕੋ ਅਵਨੀਪ,
ਕਿਹੜਾ ਰਾਜਾ ਤੁਹਾਡੀ ਬਰਾਬਰੀ ਕਰ ਸਕਦਾ? ਕਰੋੜਾਂ ਰਾਜੇ ਰਲ ਕੇ ਵੀ ਮਹਾਰਾਜ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ।
ਰਾਮ ਚੰਦ ਜੈਸੇ ਤੁਮ ਬਾਨਾ,
ਮਹਾਰਾਜ ਜਿਵੇਂ ਰਾਮ ਚੰਦਰ ਜੀ ਬਾਣ ਚਲਾਉਂਦੇ ਸੀ ਉਦਾਂ ਤੁਹਾਡੇ ਬਾਣ ਚੱਲਦੇ ਨੇ ਜੰਗ ਦੇ ਮੈਦਾਨ ਵਿੱਚ।
ਓ ਅਤਰਿਤੀ ਸੋ ਕ੍ਰਿਸ਼ਨ ਸਮਾਨਾ,
ਕਿਉਂਕਿ ਹਿੰਦੂ ਰਾਜਾ ਸੀ ਨਾ ਰਾਏ ਬਸਾਲੀ, ਜਿਹੜੇ ਇਨ੍ਹਾਂ ਦੇ ਅਵਤਾਰ ਸੀ ਉਨ੍ਹਾਂ ਦੇ ਨਾਲ ਮਹਾਰਾਜ ਜੀ ਦੀ ਉਪਮਾ ਕਰ ਰਿਹਾ। ਕਹਿੰਦਾ ਜੀ ਕ੍ਰਿਸ਼ਨ ਜਿਹੜਾ ਏਡਾ ਵੱਡਾ ਅਤਰਥੀ ਸੂਰਮਾ ਹੋਇਆ ਉਹਦੇ ਨਾਲੋਂ ਕਈ ਗੁਣਾ ਮਹਾਨ ਸੂਰਮੇ ਤੁਸੀਂ ਹੋ।
ਜਿਮ ਗਿਰਵਰ ਪਰ ਜੁੱਤ ਪਰਵਾਰਾ,
ਔਰ ਮਹਾਰਾਜ ਜਿਵੇਂ ਕਿਸੇ ਪਹਾੜ ਦੇ ਉੱਤੇ ਆਪਣੇ ਪਰਿਵਾਰ ਸਮੇਤ ਕ੍ਰਿਸ਼ਨ ਜੀ ਰਹੇ।
ਜਰਾ ਸੰਦ ਦਲ ਲੇ ਪਰਵਾਰਾ,
ਔਰ ਜਰਾ ਸੰਦ ਨੇ ਬਹੁਤ ਵੱਡਾ ਦਲ ਇਕੱਠਾ ਕਰਕੇ ਆ ਕੇ ਉਹਨਾਂ ਨੂੰ ਘੇਰਾ ਪਾਇਆ ਸੀ।
ਲਖਨ ਵਿਖੇ ਆਵਤ ਬਿਦ ਸੋਏ,
ਮਹਾਰਾਜ ਤੁਸੀਂ ਉਸੇ ਤਰ੍ਹਾਂ ਮਹਾਨ ਸੂਰਮੇ ਜਾਣ ਵਿੱਚ ਆਉਂਦੇ ਹੋ। ਆਰਾ ਜਿਹੜੇ ਤੁਰਕ ਤੇ ਪਹਾੜੀਏ ਰਲ ਕੇ ਤੁਹਾਨੂੰ ਘੇਰਾ ਪਾਈ ਬੈਠੇ ਨੇ, ਇਹ ਜਰਾ ਸਿੰਧ ਦੀ ਫੌਜ ਦੇ ਸਮਾਨ ਹਨ।
ਕ੍ਰਿਸ਼ਨ ਚੰਦ ਕੇ ਤਨ ਤੁਮ ਹੋਏ,
ਮਹਾਰਾਜ ਤੁਸੀਂ ਅਕਾਲ ਪੁਰਖ ਦਾ ਅਵਤਾਰ ਹੋ, ਨਿਰੰਕਾਰ ਦਾ ਅਵਤਾਰ ਹੋ ਪਰਮੇਸ਼ਰ ਵਿੱਚ, ਔਰ ਤੁਹਾਡੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ।
ਨਰ ਲੀਲਾ ਕੇ ਬਨ ਅਨੁਸਾਰੀ,
ਔਰ ਤੁਸੀਂ ਮਾਨਵੀ ਲੀਲਾ ਦਾ ਠਾਟ ਰਚਿਆ ਹੋਇਆ ਹੈ ਪਰਮੇਸ਼ਰ, ਪਰ ਮਨੁੱਖੀ ਲੀਲਾ ਵਰਤਾ ਰਹੇ ਹੋ ਗਰੀਬ ਨਵਾਜ ਜੀ।
ਕਿਰਪਾ ਸ਼੍ਰੀ ਪ੍ਰਭ ਉਪਕਾਰੀ,
ਮਹਾਰਾਜ ਤੁਹਾਡੀ ਮਹਾਨ ਕਿਰਪਾ ਹੈ ਔਰ ਤੁਸੀਂ ਮਹਾਨ ਪਰ ਉਪਕਾਰੀ ਹੋ।
ਨਾਏ ਤਲਾਕੋ ਦਲ ਬਹੁ ਪਾਰੇ,
ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਨਾਲ ਚਲੋ, ਨਹੀਂ ਤਾਂ ਮਹਾਰਾਜ ਵੇਖੋ ਇਹ ਲੱਖਾਂ ਦੀ ਫੌਜ ਦੇ ਹਿਸਾਬ ਦੇ ਨਾਲ ਦਲ ਆਇਆ ਹੈ।
ਮਰੇ ਚਿਨਕ ਮੈਂ ਬਾਪ ਉਚਾਰੇ,
ਮਹਾਰਾਜ ਮੈਂ ਤੁਹਾਡੇ ਤੇ ਕਿੰਤੂ ਨਹੀਂ ਕਰਦਾ, ਮੈਂ ਜਾਣਦਾ ਹਾਂ ਕਿ ਜੇ ਤੁਸੀਂ ਚਾਹੋ ਤੇ ਆਪਣੇ ਇੱਕੋ ਵਾਕ ਨਾਲ ਇਨ੍ਹਾਂ ਸਾਰਿਆਂ ਨੂੰ ਭਸਮ ਕਰ ਸਕਦੇ ਹੋ, ਜੇ ਤੁਸੀਂ ਚਾਹੋ ਆਪਣੇ ਇੱਕੋ ਵਚਨ ਦੇ ਨਾਲ ਇਨ੍ਹਾਂ ਸਾਰਿਆਂ ਨੂੰ ਸਵਾਹ ਕਰ ਸਕਦੇ ਹੋ।
ਨਹਿ ਪਰਤਾਪ ਇਹ ਲਖੈ ਤੁਹਾਰੋ,
ਇਹ ਮੂਰਖ ਤੁਹਾਡਾ ਪ੍ਰਤਾਪ ਨਹੀਂ ਜਾਣਦੇ, ਮਹਾਰਾਜ ਤੁਹਾਡੀ ਮਹਿਮਾ ਨਹੀਂ ਜਾਣਦੇ।
ਪਰ ਇਹ ਨਰਕ ਮੈਂ ਲੈ ਦੁੱਖ ਪਾਰੋ,
ਔਰ ਇਹ ਨਰਕਾਂ ਵਿੱਚ ਪੈ ਕੇ ਭਾਰੀ ਦੁੱਖ ਪਾਉਣਗੇ।
ਆਪਣੋ ਨਗਰ ਜਾਨ ਕਰ ਧਾਮੂ,
ਮਹਾਰਾਜ ਮੇਰਾ ਨਗਰ ਤੁਹਾਡਾ ਘਰ ਹੈ, ਉਹਨੂੰ ਆਪਣਾ ਘਰ ਜਾਣ ਕਰਕੇ
ਰਚਨ ਜੰਗ ਤੇ ਕਰੋ ਆਰਾਮ,
ਉੱਥੇ ਆ ਕੇ ਆਰਾਮ ਕਰੋ। ਮਹਾਰਾਜ ਜੇ ਜੰਗ ਵੀ ਲੜਨਾ ਤੇ ਉੱਥੇ ਲੜੋ, ਮੈਂ ਆਪ ਜੀ ਨੂੰ ਬੇਨਤੀ ਕਰਨਾ, ਜੇ ਜੰਗ ਵੀ ਲੜਨਾ ਯੁੱਧ ਵੀ ਲੜਨਾ ਤੇ ਉੱਥੇ ਆ ਕੇ ਲੜੋ, ਜੇ ਆਰਾਮ ਕਰਨਾ ਤੇ ਤਾਂ ਵੀ ਮਹਾਰਾਜ ਉੱਥੇ ਆ ਕੇ ਆਰਾਮ ਕਰੋ।
ਕਿਤੇ ਆਦਤ ਸੁਣ ਕਰ ਤਿਸ ਬੈਨ,
ਜਦੋਂ ਰਾਏ ਵਿਸਾਲੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ,
ਉਹ ਬਿਲੋਕਨ ਕਰੁਣਾ ਨੈਣ,
ਕਰੁਣਾ ਭਰੇ ਨੇਤਰਾਂ ਨਾਲ ਦਸਵੇਂ ਪਾਤਸ਼ਾਹ ਨੇ ਰਾਏ ਵਿਸਾਲੀ ਵੱਲ ਤੱਕਿਆ ਵੇਖਿਆ ਹੈ।
ਪੂਰਬ ਜਨਮ ਤਪੇ ਉਹ ਤਪ ਜਬੈ,
ਮਹਾਰਾਜ ਜੀ ਕਹਿੰਦੇ ਰਾਏ ਵਿਸਾਲੀ ਤੇਰੇ ਅੰਦਰ ਜਿਹੜੀ ਇਹ ਭਾਵਨਾ ਉਪਜੀ ਹੈ ਤੇਰੇ ਪੂਰਬਲੇ ਜਨਮਾਂ ਦੀ ਤਪੱਸਿਆ ਦਾ ਫਲ ਹੈ, ਤੂੰ ਪੂਰਵਲੇ ਜਨਮ ਚ ਭਾਰੀ ਤਪ ਕੀਤਾ, ਉਸ ਕੀਤੀ ਹੋਈ ਤਪੱਸਿਆ ਦਾ ਇਹ ਫਲ ਤੈਨੂੰ ਮਿਲਿਆ।
ਸਤ ਸੰਗਤ ਪੀ ਕੀ ਨਸ ਤਬੈ,
ਉਦੋਂ ਤੂੰ ਸੰਗਤ ਵੀ ਕੀਤੀ, ਸਤ ਸੰਗਤ ਵੀ ਕੀਤੀ ਸੀ,
ਇਸ ਕੋ ਫਲ ਤੋਂ ਕੋ ਹੋਏ ਆਇਓ,
ਉਹਦਾ ਫਲ ਤੈਨੂੰ ਹੁਣ ਪ੍ਰਾਪਤ ਹੋਇਆ, ਉਹਦੀ ਇਹ ਬਖਸ਼ਿਸ਼ ਤੇਰੇ ਤੇ ਹੋਈ ਹੈ।
ਚਾਹਤ ਬੰਧਨ ਆਪਣ ਗਵਾਇਓ,
ਤੂੰ ਆਪਣੇ ਬੰਧਨ ਗਵਾਉਣਾ ਚਾਹੁੰਦਾ, ਤੂੰ ਆਪਣੇ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਰਾਏ ਵਿਸਾਲੀ
ਉਪਜੀ ਸੁਮਤ ਆਨ ਇਸ ਸਮੇਂ
ਇਹੋ ਜਿਹੇ ਸਮੇਂ ਵਿੱਚ ਕਿਤਨਾ ਭਿਆਨਕ ਸਮਾਂ ਕਿ ਤੇਰੇ ਅੰਦਰ ਇਹ ਸੁਮਤ ਪੈਦਾ ਹੋਈ ਹੈ ਸਦ ਬੁੱਧੀ ਪੈਦਾ ਹੋਈ ਹੈ
ਨਿਰਭੈ ਹੋਏ ਗੁਰ ਘਰ ਕੋ ਨਿਮੈ
ਔਰ ਨਿਰਭੈ ਹੋ ਕੇ ਤੂੰ ਗੁਰੂ ਘਰ ਦੀ ਸ਼ਰਨ ਵਿਚ ਨਿਭ ਕੇ ਆਇਆ ਹੈ
ਸਭ ਕੇ ਸੰਗ ਹਮਾਰ ਬਖੇੜਾ
ਸਾਡਾ ਬਖੇੜਾ ਸਭ ਦੇ ਨਾਲ ਹੈ ਇਹ ਪਹਾੜੀਆਂ ਦੇ ਨਾਲ ਇਨ੍ਹਾਂ ਮਲੇਛਾਂ ਨਾਲ ਸਾਡਾ ਬਖੇੜਾ ਹੈ
ਬਿਨ ਵਿਚਾਰ ਆਇਓ ਇਸ ਬੇਰਾ
ਪਰ ਤੂੰ ਇਸ ਗੱਲ ਦੀ ਵਿਚਾਰ ਨਹੀਂ ਕੀਤੀ ਬਿਨਾਂ ਵਿਚਾਰ ਤੂੰ ਤੂੰ ਸਾਡੀ ਸ਼ਰਨ ਵਿਚ ਚੱਲ ਕੇ ਆਇਆ ਹੈ
ਹੈ ਜੇ ਕਰ ਇਮ ਪਾਓ ਤੁਮਾਰੇ
ਆਏ ਵਿਸਾਲੀ ਜੇ ਤੇਰੇ ਮਨ ਵਿਚ ਇਸ ਤਰ੍ਹਾਂ ਦੀ ਭਾਵਨਾ ਜੇ ਤੇਰੇ ਮਨ ਵਿਚ ਇਸ ਤਰ੍ਹਾਂ ਦੀ ਇੱਛਾ ਹੈ
ਗਮਨੇ ਨਗਰ ਵਿਸਾਲ ਮਜਾਰੇ
ਅਸੀਂ ਚੱਲ ਕੇ ਤੇਰੇ ਨਗਰ ਵਿਸਾਲੀ ਚ ਜਰੂਰ ਆਵਾਂਗੇ ਜਰੂਰ ਤੇਰੇ ਨਗਰ ਵਿਚ ਆ ਕੇ ਤੇਰੀ ਭਾਵਨਾ ਪੂਰੀ ਕਰਾਂਗੇ
ਤੂੰ ਚੱਲ ਪ੍ਰਥਮ ਆਪਣੇ ਘਰ ਮਾਈ
ਪਰ ਹੁਣ ਤੂੰ ਚਲਾ ਜਾ ਹੁਣ ਨੀ ਅਸੀਂ ਜਾਣਾ ਹੁਣ ਤੂੰ ਆਪਣੇ ਨਗਰ ਵਿਚ ਚਲਾ ਜਾ
ਹੱਥ ਬੇਰਿਪ ਹਮ ਮਿਟੇ ਸੁਨਾਈ
ਅਸੀਂ ਤਾਂ ਇਹ ਦੁਸ਼ਮਣ ਨੂੰ ਮਾਰਨ ਵਾਸਤੇ ਹਟਣਾ ਨੀ ਦੁਸ਼ਮਣ ਸਾਡੇ ਸਾਹਮਣੇ ਖੜਾ ਹੈ ਉਹਨੂੰ ਮਾਰਨ ਤੋਂ ਅਸੀਂ ਪਿੱਛੇ ਨੀ ਹਟਣਾ
ਕਰੇ ਹਜ਼ਾਰੋ ਕੇਰ ਸਿੰਘਾਰਨ
ਹਜ਼ਾਰਾਂ ਸੂਰਮੇ ਇਨ੍ਹਾਂ ਵੈਰੀਆਂ ਦੇ ਅਸੀਂ ਕੱਲ ਮਾਰ ਮੁਕਾਏ ਹਨ
ਆਵੇਂਗੇ ਰਚ ਕੇ ਰਣ ਦਾਰੁਨ
ਹੋਰ ਆਉਣਗੇ ਭਿਆਨਕ ਜੰਗ ਕਰਨ ਵਾਸਤੇ
ਤੁਰਕਨ ਅਰ ਗਿਰ ਪਤਨ ਗੁਮਾਨ
ਆ ਜਿਹੜੇ ਤੁਰਕ ਤੇ ਪਹਾੜੀਆਂ ਦਾ ਅੰਦਰ ਦਾ ਗੁਮਾਨ ਹੈ ਹੰਕਾਰ ਹੈ ਇਨ੍ਹਾਂ ਦੇ ਅੰਦਰ
ਕਰੋ ਹਾਨ ਕਾਲੋ ਕਮਸਾਨ
ਕਮਾਸਾਨ ਕਰਕੇ ਮੈਂ ਇਨ੍ਹਾਂ ਦੇ ਅੰਦਰ ਦਾ ਹੰਕਾਰ ਤੋੜ ਕੇ ਰੱਖ ਦਿਆਂਗਾ
ਰਾਜ ਤੇਜ ਇਨ ਕੁਲ ਤੇ ਖੋਵੇ
ਔਰ ਇਨ੍ਹਾਂ ਦੀ ਕੁਲ ਤੋਂ ਰਾਜ ਤੇਜ ਖੋ ਦਿਆਂਗਾ
ਕੁਮਤ ਕੁਕਰਮੀ ਪਾਪੀ ਜੋਵੋ
ਇਹ ਜਿਹੜੇ ਕੁਮਤੀਏ ਭੈੜੀ ਮਤ ਦੇ ਧਾਰਨੀ ਕੁਕਰਮਾਂ ਦੇ ਧਾਰਨੀ ਹਨ
ਪੰਥ ਖਾਲਸਾ ਹਮ ਰਚ ਦੀਨ
ਇਨ੍ਹਾਂ ਪਾਪੀਆਂ ਦਾ ਨਾਸ਼ ਕਰਾਂਗੇ ਅਸੀਂ ਹੁਣ ਪੰਥ ਖਾਲਸੇ ਦੀ ਸਾਜਨਾ ਕਰ ਦਿੱਤੀ ਹੈ
ਸਨੇ ਸਨੇ ਸਭ ਲੈ ਹੈ ਚੀਨ
ਹੌਲੇ ਹੌਲੇ ਕਰਕੇ ਨਾ ਮਲੇਛਾਂ ਤੋਂ ਮੇਰਾ ਖਾਲਸਾ ਰਾਜ ਖੋ ਲਵੇਗਾ
ਕਿਰਪਾ ਕਾਲ ਕੀ ਬਹੁ ਅਹੈ
ਮੇਰੇ ਖਾਲਸੇ ਤੇ ਅਕਾਲ ਪੁਰਖ ਦੀ ਕਿਰਪਾ ਹੈ
ਅਵਲੋਕਤ ਸ਼ਤਰਨ ਕੋ ਦਹੈ
ਔਰ ਇਹ ਵੇਖਦਿਆਂ ਦੁਸ਼ਮਣ ਨੂੰ ਨਾਸ ਕਰਕੇ ਰੱਖ ਦੇਗਾ ਮੇਰਾ ਖਾਲਸਾ
ਚੜੋ ਰਾਵ ਹਮ ਆਏ ਪਿਛੇਰੇ
ਫੇਰ ਆਏ ਵਿਸਾਲੀ ਜੀ ਤੁਸੀਂ ਚੱਲੋ ਅਸੀਂ ਕੁਝ ਸਮਾਂ ਬਾਅਦ ਤੁਹਾਡੇ ਕੋਲ ਆਵਾਂਗੇ
ਕਾਲੈ ਤੋਏ ਨਗਰ ਮੈਂ ਡੇਰੇ
ਤੇਰੇ ਨਗਰ ਵਿਚ ਆ ਕੇ ਜਰੂਰ ਡੇਰਾ ਕਰਾਂਗੇ ਤੇਰੀ ਭਾਵਨਾ ਜਰੂਰ ਪੂਰੀ ਕਰਾਂਗੇ ਇਹ ਕਹਿ ਕੇ ਮਹਾਰਾਜ ਜੀ ਨੇ ਰਾਏ ਵਿਸਾਲੀ ਨੂੰ ਵਿਦਾ ਕੀਤਾ ਤੇ ਜਿਵੇਂ ਜੰਗ ਹੋ ਰਿਹਾ